हर गोविंद शुभ मत श्री हर राय नमो कर जोरी श्री हर कृष्ण मनाओ बहोरी एक बहादुर परम कृपाला जी परम कृपाला श्री गुरु गोविंद सिंह बिसाला करो तरा पर पुन पुन सीसा जी पुन पुन सीसा बंदो बार बार जगदीसा एकंकर सतगुरु तेह प्रसाद सच होए वाहे गुरु जी की फतेह है बेगन बिनासन सोए जिस मह अमृत ज्ञान है मानक भगत वैराग गुरु ग्रंथ साहिब उदद बंदों कर अनुराग गुरु ग्रंथ साहिब उदद बंदों कर अनुराग
सतनाम श्री वाहे गुरु साहिब जियो दोहरा कही सियानन ने इमें अब यो तीर तराए मेले संगत जो आई इन कल दंगा कराए
वाहे गुरु जी का खालसा वाहे गुरु जी की फतेह जोगो जोग अटल शब्द गुरु श्री गुरु ग्रंथ साहिब जी महाराज जी दी पवित्र पावन हजूरी च एकत्र होई हाजरियां भर रही गुरु की साजी और नवाजी हुई गुरु स्वरूप गुरु खालसा साध संगत जीओ तंता दे पात्र हो पिछले पैरां दे सजे हुए दवाना च एकत्र हो के सतगुरां दी रब्बी बाणी दे शब्द कीर्तन आप जी ने सरवण कीते हन। रागी सिंह बड़े प्यार नल गायन कर रहे सी मोरी रुण चुन लाया भैणे सावणे आया तेरे मुंद कटारे जेवड़ा तिन लोभी लोभ लुभाया तेरे दर्शन विटों खनियां बंजा तेरे नाम बिटों कुर्बानो जा तू ता मैं माण किया है तुझ बिन केहा मेरा माण। सावण दे महीने दा अलंकार बन के जगत गुरु गुरु नानक साहब उपदेश दे रहे ने। कीर्तन तो परंत सतगुरां दे पावन पवित्र इतिहास दी गुरु पंथ दे इतिहास दी लड़ीवार कथा सरवण करन लई आप जी गुरु चरणा विच तत्पर हो के जुड़ बैठे। कुछ सिंघां ने लाहौर सरकार नाल गल करके श्री अमृतसर साहब विखे दिवाली दा जोड़ मेला मनाउण वास्ते परमिशन लई 10,000 रुपया 10 दिनां दा मेला लाउण दा उन्होंने मंगिया। भाई मनी सिंह जी भाई कान सिंह जी दीवान दरबारा सिंह जी वर्गे गुरमुख सिंघां ने चिट्ठियां भेजियां संगतां आईयां बड़ा वड्डा जोड़ मेला होया। सरकार नूं भी 10,000 रुपया दे के जिहड़ा बाकी चढ़ावा बचिया ਜਦੋਂ ਪੰਥ ਨੇ ਸਾਂਭਿਆ ਤੇ ਬੰਦਈ ਉਹ ਵੀ ਇੱਥੇ ਉਤਰੇ ਹੋਏ ਝਗੜਾ ਕਰਨ ਵਾਸਤੇ ਆਏ ਕਿ ਇਹਦੇ ਚੋਂ ਸਾਡਾ ਹਿੱਸਾ ਵੀ ਦਿਓ। ਸਿੰਘਾਂ ਨੇ ਆਖਿਆ ਕਿ ਜੇ ਤੁਸੀਂ ਪੰਥ ਦੇ ਵਿੱਚ ਆ ਕੇ ਸ਼ਾਮਲ ਹੋ ਜਾਓ ਤਾਂ ਤੁਸੀਂ ਵੀ ਆਪਣਾ ਹਿੱਸਾ ਲੈ ਲਓ, ਪਰ ਜੇ ਤੁਸੀਂ ਆਪਣੀਆਂ ਰੋਹ ਰੀਤੀਆਂ ਮਰਿਆਦਾਵਾਂ ਖਾਲਸੇ ਪੰਥ ਨਾਲੋਂ ਅਡਰੀਆਂ ਰੱਖਣੀਆਂ ਨੇ, ਵੱਖਰੀਆਂ ਰੱਖਣੀਆਂ ਨੇ, ਤਾਂ ਫਿਰ ਤੁਹਾਡਾ ਇਸ ਚੜਾਵੇ 'ਤੇ ਕੋਈ ਹੱਕ ਨਹੀਂ। ਉਹ ਆਖਣ ਕਿ ਅਸੀਂ ਤਾਂ ਆਪਣੀ ਮਰਿਆਦਾ ਬਣਾਉਣੀ ਹੈ, ਫਤਿਹ ਦੀ ਦਰਸ਼ਨ ਬੁਲਾਉਣੀ, ਦਰਸ਼ਨ ਦੀ ਫਤਿਹ ਬੁਲਾਉਣੀ ਹੈ, ਸੂਆ ਪਹਿਨਣ ਆਦਿਕ ਅਤੇ ਆਦਿਕ ਕੁਝ ਵੱਖਰੇਵੇਂ ਜਿਹੜੇ ਨੇ ਉਹ ਸਾਡੇ ਤੁਹਾਡੇ ਨਾਲ ਹੈਣ। ਚਲੋ ਪਹਿਲੇ ਸਾਲ ਦਾ ਜੋੜ ਮੇਲਾ ਕਿਸੇ ਤਰੀਕੇ ਨਿਕਲ ਗਿਆ। ਦੂਸਰੀ ਵਾਰ ਜਦੋਂ ਅਗਲਾ ਮੇਲਾ ਅਗਲੇ ਸਾਲ ਆਇਆ ਤਾਂ ਬੰਦਈਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਦਰਬਾਰ ਸਾਹਿਬ ਦੀ ਉੱਤਰੀ ਬਾਹੀ ਵਾਲੇ ਪਾਸੇ ਆਪਣਾ ਡੇਰਾ ਕਰ ਲਿਆ, ਵਾੜ ਲਾ ਲਈ, ਚਾਰੇ ਪਾਸੇ ਕੱਚੀ ਜਿਹੀ ਗੜ੍ਹੀ ਬਣਾ ਲਈ, ਅੰਦਰ ਬੰਦਈਆਂ ਦੀ ਗਿਣਤੀ ਵਧਾਉਣ ਲੱਗੇ ਕਿ ਜੇ ਹੁਣ ਖਾਲਸਾ ਸਾਡੇ ਨਾਲ ਲੜੇਗਾ ਤਾਂ ਅਸੀਂ ਮੁਕਾਬਲਾ ਕਰਾਂਗੇ ਅਤੇ ਜਿਹੜਾ ਇੱਥੇ ਚੜਾਵਾ ਹੈ ਉਹਦੇ 'ਤੇ ਸਾਡਾ ਹੱਕ ਹੈ ਉਹ ਹੁਣ ਅਸੀਂ ਲਵਾਂਗੇ। ਸਿੰਘਾਂ ਨੇ ਆਖਿਆ ਕਿ ਅੱਜ ਤਾਈਂ ਜਦੋਂ ਬਾਬਾ ਬੰਦਾ ਸਿੰਘ ਜੀ ਸੀਗੇ ਉਦੋਂ ਤੁਸੀਂ ਆ ਕੇ ਚੜਾਵਾ ਨਹੀਂ ਲੈਂਦੇ ਰਹੇ, ਪਹਿਲਾਂ ਵੀ ਪੰਥ ਸਾਂਭਦਾ ਰਿਹਾ, ਹੁਣ ਵੀ ਪੰਥ ਸਾਂਭੇਗਾ, ਹੁਣ ਨਵੀਂ ਪਿਰਤ ਤੁਹਾਡੇ ਵਾਸਤੇ ਕਿਵੇਂ ਪਾ ਦਈਏ? ਜੇ ਲੈਣਾ ਵੀ ਹੈ ਹਿੱਸਾ ਤਾਂ ਪੰਥ ਦੇ ਵਿੱਚ ਆ ਕੇ ਮਿਲ ਜਾਓ, ਆਪਣੀ ਜਿਹੜੀ ਇਹ ਮਰਿਆਦਾ ਤੁਸੀਂ ਬੰਦਈਆਂ ਦੀ ਵੱਖਰੀ ਚਲਾ ਲਈ ਹੈ। ਹਾਲਾਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਤਾਂ ਗੁਰੂ ਕੇ ਸਿੱਖ ਬਣ ਕੇ ਰਹੇ ਨੇ, ਤੁਸੀਂ ਅੱਗੋਂ ਬੰਦਾ ਸਿੰਘ ਨੂੰ ਆਪਣਾ ਗੁਰੂ ਬਣਾ ਲਿਆ ਅਤੇ ਆਪਣੀਆਂ ਰੋਹ ਰੀਤੀਆਂ ਵੱਖਰੀਆਂ ਤੋਰ ਲਈਆਂ ਨੇ, ਛੱਡ ਕੇ ਤੁਸੀਂ ਪੰਥ ਦੇ ਵਿੱਚ ਆ ਕੇ ਮਿਲ ਜਾਓ, ਜਿਹੜਾ ਚੜਾਵਾ ਹੈ ਉਹਦੇ ਵਿੱਚੋਂ ਤੁਸੀਂ ਵੀ ਹਿੱਸਾ ਲੈ ਲਓ, ਵੰਡਾ ਪਾ ਲਓ, ਨਾਲੇ ਤੁਸੀਂ ਗੁਰੂ ਨਾਨਕ ਦੇ ਪੰਥ ਤੋਂ ਕਲਗੀਧਰ ਦੇ ਪੰਥ ਤੋਂ ਵੱਖਰੇਵਾਂ ਰੱਖਣਾ ਚਾਹੁੰਦੇ ਹੋ, ਨਾਲੇ ਗੁਰੂ ਘਰ ਦੇ ਵਿੱਚੋਂ ਜਿਹੜੀ ਆਉਣ ਵਾਲੀ ਚੜਾਵੇ ਦੀ ਮਾਇਆ ਉਹਦੇ 'ਚੋਂ ਹਿੱਸਾ ਵੀ ਚਾਹੁੰਦੇ ਹੋ, ਇਹ ਕਿਵੇਂ ਹੋ ਸਕਦਾ? ਇਹਦੇ ਵਿੱਚ ਤੂੰ ਤੂੰ ਮੈਂ ਹੋਈ ਹੈ। ਜਿਹੜੇ ਕੁਝ ਖੜਕੇ ਦੜਕੇ ਵਾਲੇ ਸਿੰਘ ਸਾਨੂੰ ਕਹਿੰਦੇ ਅਸੀਂ ਜਾ ਕੇ ਹੱਲਾ ਕਰਾਂਗੇ ਇਹਨਾਂ 'ਤੇ, ਸਿਆਣੇ ਸਿੰਘ ਵਿੱਚ ਕਹਿਣ ਲੱਗੇ ਕਿ ਹੁਣ ਸੰਗਤ ਆਈ ਹੋਈ ਹੈ ਅਤੇ ਸੰਗਤ ਦਾ ਨੁਕਸਾਨ ਹੋਵੇਗਾ ਜੇ ਤੁਸੀਂ ਆਪੋ 'ਚ ਲੜੋਗੇ, ਕਿਉਂਕਿ ਉੱਧਰ ਤੁਰਕਾਂ ਦੀਆਂ ਫੌਜਾਂ ਵੀ ਮੇਲੇ ਦੇ ਪ੍ਰਬੰਧ ਲਈ ਪਹੁੰਚੀਆਂ ਨੇ, ਉਹਨਾਂ ਨੂੰ ਮੌਕਾ ਮਿਲ ਜਾਏਗਾ। ਤਤ ਖਾਲਸੇ ਅਤੇ ਬੰਦਈ ਖਾਲਸੇ ਦਾ ਜਿਹੜਾ ਆਪਸੀ ਝਗੜਾ ਸੀ ਉਹ ਕਿਵੇਂ ਨਿਰਵਿਰਤ ਹੋਇਆ, ਉਹ ਕਥਾ ਭਾਈ ਰਤਨ ਸਿੰਘ ਜੀ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰੂ ਪੰਥ ਦੇ ਚਰਨਾਂ ਨਾਲ ਜੋੜੀਏ ਅਤੇ ਪੰਥ ਦੇ ਵਾਲੀ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੀ ਸਿਆਨਨ ਨੇ ਇਮੈ ਅਬ ਯੋਂ ਧੀਰ ਤਰਾਏ।
ਜਦੋਂ ਲੜਾਈ ਦਾ ਮਾਹੌਲ ਬਣਨ ਲੱਗਾ ਚਲਦੇ ਮੇਲੇ ਵਿੱਚ, ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ ਆਈਆਂ ਹੋਈਆਂ ਸੀ, ਤਾਂ ਜਿਹੜੇ ਵਿੱਚ ਸਿਆਣੇ ਸਿੱਖ ਸਨ ਉਹਨਾਂ ਨੇ ਵਿੱਚ ਪੈ ਕੇ ਹੌਂਸਲਾ ਦੇ ਕੇ ਧੀਰਜ ਦੇ ਕੇ ਸਿੰਘਾਂ ਦਾ ਗੁੱਸਾ ਜਿਹੜਾ ਸੀ ਸ਼ਾਂਤ ਕੀਤਾ।
ਮੇਲੇ ਸੰਗਤ ਜੋ ਆਈ ਇਨ ਕਲ ਦੰਗਾ ਕਰਾਏ।
ਉਹਨਾਂ ਸਿਆਣੇ ਸਿੱਖਾਂ ਨੇ ਆਖਿਆ ਕਿ ਹੁਣ ਤੁਸੀਂ ਲੜਾਈ ਨਾ ਕਰੋ ਕਿਉਂਕਿ ਸੰਗਤ ਆਈ, ਆਮ ਸੰਗਤ ਗ੍ਰਿਸਤੀ ਸਿੱਖ ਆਏ ਨੇ, ਬੱਚੇ ਆਏ ਨੇ, ਬਜ਼ੁਰਗ ਆਏ ਨੇ, ਤੁਸੀਂ ਆਪੋ ਵਿੱਚ ਲੜੋਗੇ ਤੇ ਉਹ ਸੰਗਤ ਦਾ ਨੁਕਸਾਨ ਹੋਵੇਗਾ, ਬੱਚਿਆਂ ਦਾ ਨੁਕਸਾਨ ਹੋਵੇਗਾ, ਇਸ ਕਰਕੇ ਪਹਿਲਾਂ ਮੇਲਾ ਸਮਾਪਤ ਹੋ ਜਾਣ ਦਿਓ, ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰ ਲੈਣ ਦਿਓ, ਜਦੋਂ ਸੰਗਤ ਵਿਦਾ ਹੋ ਜਾਏਗੀ ਪਿੱਛੋਂ ਜੇ ਤੁਸੀਂ ਲੜਨਾ ਵੀ ਆ ਤਾਂ ਅਸੀਂ ਨਹੀਂ ਰੋਕਦੇ ਤੁਹਾਨੂੰ, ਪਰ ਇੱਕ ਵਾਰੀ ਹੁਣ ਹੌਸਲਾ ਕਰੋ, ਧੀਰਜ ਕਰੋ ਤੇ ਜੇ ਲੜਾਈ ਵੀ ਕਰਨੀ ਆ ਤਾਂ ਬਾਅਦ ਵਿੱਚ ਕਰ ਲਿਓ।
ਚੋ ਭਾਈ ਤੋ ਬੰਦਈਆਂ ਸੋ ਖਾਲਸੇ ਕਈ,
ਉਧਰ ਬੰਦਈਆਂ ਨੇ ਖਾਲਸੇ ਨੂੰ ਕਿਹਾ
ਬਨੇ ਨਹੀਂ ਅਬ ਹਮ ਤੁਮ ਖਈ,
ਕਹਿਣ ਲੱਗੇ ਉਹਨਾਂ ਨੇ ਵੀ ਇਹੀ ਕਹੀ ਗੱਲ ਕਿ ਹੁਣ ਸਾਡਾ ਆਪਸ ਵਿੱਚ ਲੜਨਾ ਯੋਗ ਨਹੀਂ,
ਤੁਮ ਹਮ ਲੜ ਜੋ ਹੋਵੇ ਖੁਆਰ,
ਕਿਉਂਕਿ ਜੇ ਹੁਣ ਆਪਾਂ ਲੜਾਂਗੇ, ਬੰਦਈਆਂ ਨੂੰ ਵੀ ਸੁਨੇਹਾ ਭੇਜਿਆ ਖਾਲਸੇ ਨੇ ਤੇ ਬੰਦਈਆਂ ਨੇ ਖਾਲਸੇ ਨੂੰ ਗੱਲਬਾਤ ਕੀਤੀ, ਵਿੱਚ ਜਿਹੜੇ ਸਾਂਝੇ ਬੰਦੇ ਸੀ ਦੋਵੇਂ ਪਾਸੇ ਜਾਂਦੇ ਸੀ, ਗੱਲਬਾਤ ਕੀਤੀ, ਭਾਈ ਮਨੀ ਸਿੰਘ ਜੀ ਵਰਗੇ ਜਿਹੜੇ ਉਸ ਵੇਲੇ ਪੰਥ ਵਿੱਚ ਨਾਮਵਰ ਸਿੰਘਾਂ ਵਿੱਚੋਂ ਵੱਡੇ ਸਨ, ਜਿਨ੍ਹਾਂ ਨੇ ਵੱਡਿਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਸੀ, ਕਲਗੀਧਰ ਦੇ ਦੀਦਾਰ ਕੀਤੇ ਸੀ, ਤੋ ਇਹੋ ਜਿਹੇ ਸਿੰਘਾਂ ਦੇ ਵਿੱਚ ਪੈ ਕੇ ਕੁਝ ਸਮੇਂ ਲਈ ਮਾਹੌਲ ਸ਼ਾਂਤ ਕੀਤਾ ਕਿ ਜੇ ਹੁਣ ਤੁਸੀਂ ਆਪਸ ਵਿੱਚ ਲੜੋਗੇ,
ਤੁਰਕ ਲਏ ਸਭ ਸੰਗਤ ਮਾਰ,
ਤੁਰਕ ਤਾਂ ਅੱਗੇ ਬਹਾਨਾ ਲੱਭਦੇ ਆ ਵੀ ਇਹ ਲੜਨ ਤੇ ਅਸੀਂ ਹਮਲਾ ਕਰੀਏ, ਉਹ ਫਿਰ ਆਮ ਜਿਹੜੀ ਸੰਗਤ ਆਈ ਹੋਈ ਆ ਗੁਰੂ ਘਰ ਵਿੱਚ ਦਰਸ਼ਨ ਕਰਨ ਵਾਸਤੇ, ਉਸ ਸੰਗਤ ਨੂੰ ਵੀ ਮਾਰਨਗੇ, ਉਹਨਾਂ ਵਿੱਚ ਬੱਚੇ ਨੇ, ਇਸਤਰੀਆਂ ਨੇ, ਬਜ਼ੁਰਗ ਨੇ, ਫਿਰ ਉਹਨਾਂ ਦਾ ਵੀ ਵੱਡਾ ਨੁਕਸਾਨ ਹੋਵੇਗਾ।
ਦੋਹਰਾ ਜੈਸੇ ਚਿੜੀਆ ਦੋਏ ਲਰਤ ਲਏ ਬਿੱਲੀ ਮੋਹ ਪਾਏ,
ਭਾਈ ਰਤਨ ਸਿੰਘ ਜੀ ਨੇ ਬੜੀਆਂ ਸਪਸ਼ਟ ਜਿਹੀਆਂ ਉਦਾਹਰਣਾਂ ਦਿੰਦੇ ਸਮਝਾਉਣ ਵਾਸਤੇ, ਉਹ ਕਹਿੰਦੇ ਵੀ ਗੱਲਬਾਤ ਚੱਲੀ ਵੀ ਕਹਿੰਦੇ ਉਹ ਗੱਲ ਨਾ ਹੋਵੇ ਵੀ ਦੋ ਚਿੜੀਆਂ ਲੜਦੀਆਂ ਸੀ ਆਪਸ ਵਿੱਚ ਤੇ ਕੋਲੋਂ ਬਿੱਲੀ ਦਾ ਦਾਲ ਲੱਗ ਗਿਆ, ਉਹਨੇ ਦੋਹਾਂ ਨੂੰ ਮੂੰਹ ਚ ਪਾ ਲਿਆ, ਚਿੜੀਆਂ ਆਪੋ ਚ ਹੀ ਲੜਦੀਆਂ ਰਹਿ ਗਈਆਂ ਤੇ ਪੇਟ ਬਿੱਲੀ ਨੇ ਭਰ ਲਿਆ। ਕਹਿੰਦੇ ਆਹ ਕੰਮ ਨਾ ਹੋਵੇ ਵੀ ਤੁਸੀਂ ਆਪਸ ਵਿੱਚ ਲੜੀ ਜਾਓ ਤੇ ਤੁਰਕ ਆ ਕੇ ਕਹਿਣ ਵੀ ਇਹ ਚੜਾਵਾ ਅਸੀਂ ਲੈ ਚੱਲਨੇ ਆ, ਇਹਦੇ ਤੇ ਕਬਜ਼ਾ ਹੀ ਸਾਡਾ, ਤੇ ਤੁਸੀਂ ਆਪਸ ਵਿੱਚ ਹੀ ਲੜ ਕੇ ਖੁਆਰ ਹੁੰਦੇ ਰਹੋਗੇ।
ਤੈਸੀ ਹਮ ਤੁਮ ਲੜਤ ਲੱਖ ਤੁਰਕ ਪਰੇਂਗੇ ਆਏ,
ਜੇ ਅਸੀਂ ਆਪਸ ਵਿੱਚ ਲੜੇ, ਆਪਸ ਵਿੱਚ ਸਾਡਾ ਯੁੱਧ ਹੋਇਆ ਤੇ ਸਾਡੇ ਤੇ ਤੁਰਕ ਜਿਹੜੇ ਨੇ ਆ ਕੇ ਉਹ ਹਮਲਾ ਕਰ ਦੇਣਗੇ।
ਚੋਪਈ ਜਬ ਬੰਦਈਆਂ ਯੋ ਸੁਨ ਪਾਈ,
ਜਦੋਂ ਤਤ ਖਾਲਸੇ ਨੇ ਬੰਦਈਆਂ ਨੂੰ ਇਹ ਸੁਨੇਹਾ ਭੇਜਿਆ ਨਾ ਵੀ ਆਪਾਂ ਨਾ ਲੜੀਏ, ਤੇ ਅੱਗੋਂ ਜਿਹੜੇ ਬੰਦਈ ਸਨ ਉਹ ਹੋਰ ਜ਼ਿਆਦਾ ਹੰਕਾਰ ਵਿੱਚ ਆ ਗਏ। ਤਤ ਖਾਲਸੇ ਦੇ ਸਿੰਘ ਤਾਂ ਵਿਚਾਰ ਕਰਦੇ ਸੀ, ਉਹ ਡਰਦੇ ਨਹੀਂ ਸੀ ਲੜਨ ਤੋਂ, ਉਹ ਵਿਚਾਰ ਕਰਦੇ ਸੀ ਕਿ ਆਮ ਸੰਗਤ ਦਾ ਨੁਕਸਾਨ ਹੋਵੇਗਾ। ਉਹਨਾਂ ਨੇ ਬੰਦਈਆਂ ਨੂੰ ਸੁਨੇਹਾ ਭੇਜਿਆ ਕਿ ਆਪਾਂ ਹੁਣ ਲੜਾਈ ਨਾ ਕਰੀਏ, ਜੇ ਆਪੋ ਵਿੱਚ ਲੜੇ ਤੇ ਤੁਰਕਾਂ ਦਾ ਦਾਅ ਲੱਗ ਜਾਣਾ, ਉਹ ਸੰਗਤ ਦਾ ਨੁਕਸਾਨ ਕਰਨਗੇ। ਇਹ ਸੁਣ ਕੇ ਜਿਹੜੇ ਬੰਦਈ ਸੀ ਨਾ ਉਹ ਹੋਰ ਜ਼ਿਆਦਾ ਹੰਕਾਰ ਵਿੱਚ ਆ ਗਏ।
ਉਨ ਚਿੱਤੇ ਆਈ ਅਤ ਗਰਭਾਈ,
ਉਹਨਾਂ ਦੇ ਮਨ ਹੰਕਾਰ ਤੇ ਹੈਂਕੜ ਨਾਲ ਭਰ ਗਏ।
ਸਿੰਘ ਆਏ ਹੈ ਅਬ ਹਮ ਦਾਏ,
ਉਹ ਕਹਿਣ ਆ ਗਏ ਹੁਣ ਸਿੰਘ ਸਾਡੇ ਦਾ ਥੱਲੇ, ਸਾਡੀ ਦਾੜ ਥੱਲੇ, ਹੁਣ ਨਹੀਂ ਇਹਨਾਂ ਨੂੰ ਛੱਡਦੇ। ਜਿਹੜੇ ਬੰਦਈ ਸੀ ਨਾ ਉਹ ਕਹਿੰਦੇ ਹੁਣ ਆ ਜਿਹੜੇ ਸਿੰਘ ਨੇ ਤਤ ਖਾਲਸੇ ਦੇ, ਇਹ ਸਾਡੀਆਂ ਦਾੜਾਂ ਥੱਲੇ, ਸਾਡੇ ਦਾ ਥੱਲੇ ਆ ਗਏ ਨੇ।
ਤੁਰਕਨ ਸੋ ਇਨ ਦਈਏ ਤੋੜਾਏ,
ਏਦਾਂ ਕਰੀਏ ਵੀ ਇਹਨਾਂ ਦੀ ਤੁਰਕਾਂ ਦੇ ਨਾਲੋਂ ਅਸੀਂ ਤੁਰਕਾਂ ਕੋਲੋਂ ਇਹਨਾਂ ਨੂੰ ਮਰਵਾ ਦਈਏ, ਇਹੋ ਜਿਹਾ ਤਰੀਕਾ ਵਰਤੀਏ ਕਿ ਤੁਰਕ ਇਹਨਾਂ ਤੇ ਹਮਲਾ ਕਰ ਦੇਣ।
ਟਕੇ ਦੂਨੇ ਦਏ ਤੁਰਕਨ ਲਿਖਵਾਏ,
ਹੁਣ ਤਤ ਖਾਲਸੇ ਨੇ ਤਾਂ 10,000 ਰੁਪਇਆ ਦੇਣਾ ਕੀਤਾ ਸੀ ਨਾ ਮੇਲੇ ਦਾ ਤੁਰਕਾਂ ਨੂੰ, ਕਿ ਅਸੀਂ 10 ਦਿਨਾਂ ਦੇ ਮੇਲੇ ਦਾ 10,000 ਦੇਣਾ। ਇਹ ਕਹਿੰਦੇ ਵੀ ਆਪਾਂ ਤੁਰਕਾਂ ਨਾਲ ਗੱਲ ਕਰੀਏ, ਉਹਨਾਂ ਨੂੰ ਕਹੀਏ ਅਸੀਂ ਦੁੱਗਣਾ ਦੇਵਾਂਗੇ, ਤੁਸੀਂ ਸਾਡੇ ਵੱਲ ਹੋ ਜਾਓ, ਅਸੀਂ 20,000 ਰੁਪਇਆ ਦੇਵਾਂਗੇ। ਏਦਾਂ ਇਹਨਾਂ ਨੇ ਤੁਰਕਾਂ ਦੇ ਨਾਲ ਇਹ ਗੱਲ ਕੀਤੀ, ਦੂਣੇ ਟਕੇ ਦੇਣ ਵਾਸਤੇ ਮੰਨ ਲਿਆ।
ਇਮ ਕਰ ਦਏ ਇਨ ਪਿੱਠ ਤੁੜਵਾਈ,
ਕਹਿੰਦੇ ਉਹਨਾਂ ਨੂੰ ਦੁੱਗਣੇ ਟਕੇ ਦੇ ਕੇ ਤੇ ਤੁਰਕਾਂ ਕੋਲੋਂ ਇਹਨਾਂ ਦੀ ਪਿੱਠ ਤੁੜਵਾਈ, ਆਪਾਂ ਨੂੰ ਵੀ ਲੋੜ ਨਹੀਂ ਲੜਨ ਦੀ, ਉਹਨਾਂ ਕੋਲੋਂ ਇਹਨਾਂ ਦੀ ਪਿੱਠ ਤੁੜਵਾਈਏ।
ਤੁਰਕ ਲਾਲਚੀ ਦਰਬੈ ਕੇਰੇ,
ਕਿਉਂਕਿ ਜਿਹੜੇ ਤੁਰਕ ਨੇ ਉਹ ਤਾਂ ਪੈਸੇ ਦੇ ਲਾਲਚੀ ਨੇ, ਅਸੀਂ 20,000 ਦੇਵਾਂਗੇ ਤੇ ਸਾਡੇ ਵੱਲ ਦੀ ਗੱਲ ਕਰਨਗੇ।
ਕਿਤ ਲਾਲਚ ਦੇ ਸਿੰਘਨ ਗੇਰੇ,
ਇਹੋ ਜਿਹਾ ਲਾਲਚ ਉਹਨਾਂ ਨੂੰ ਦੇਵਾਂਗੇ ਕਿ ਉਹ ਸਿੰਘਾਂ ਨੂੰ ਆਪੇ ਘੇਰਨਗੇ, ਇਹਨਾਂ ਨੂੰ ਮਾਰਨਗੇ।
ਦੋਹਰਾ ਤਬੇ ਬੰਦਈਆਂ ਲਿਖ ਦਿਓ ਲਾਲਚ ਤੁਰਕਨ ਲਾਏ,
ਇਹ ਵਿਚਾਰ ਕਰਕੇ ਬੰਦਈਆਂ ਨੇ ਚਿੱਠੀ ਲਿਖ ਦਿੱਤੀ, ਲਿਖ ਕੇ ਦੇ ਦਿੱਤਾ ਤੁਰਕਾਂ ਦੇ ਕੋਲ ਜਿਹੜੇ ਉੱਥੇ ਆਏ ਸਨ ਥਾਣੇਦਾਰ, ਉਹਨਾਂ ਕੋਲ ਚਿੱਠੀ ਲਿਖ ਕੇ ਭੇਜ ਦਿੱਤੀ ਤੇ ਦੁੱਗਣਾ ਲਾਲਚ ਦੇ ਦਿੱਤਾ।
ਟਕੇ ਸੁਦੂਣੇ ਹਮ ਦੇਵੇ ਹਮ ਚੜਤੀ ਸਾਂਝ ਦਿਵਾਏ,
ਇਹਨਾਂ ਨੇ ਆਖਿਆ ਜੀ ਅਸੀਂ ਤੁਹਾਨੂੰ ਦੂਣੇ ਟਕੇ ਦੇਵਾਂਗੇ, ਜੇ ਤਤ ਖਾਲਸੇ ਵਾਲੇ ਤੁਹਾਨੂੰ 10,000 ਦਿੰਦੇ ਹੈ ਅਸੀਂ ਤੁਹਾਨੂੰ 20,000 ਰੁਪਇਆ ਦੇਵਾਂਗੇ, ਇਦਾਂ ਇਹਨਾਂ ਨੇ ਲਾਲਚ ਦੇ ਕੇ ਤੇ ਚੜ੍ਹਤ ਦੇ ਵਿੱਚੋਂ ਜਿਹੜੀ ਚੜ੍ਹਤ ਹੋਵੇਗੀ ਇੱਥੇ ਦਰਬਾਰ ਸਾਹਿਬ 'ਚ ਉਹਦੇ 'ਚੋਂ 20,000 ਤੁਹਾਨੂੰ ਦੇ ਕੇ ਬਾਕੀ ਅਸੀਂ ਆਪਣੇ ਕਬਜ਼ੇ 'ਚ ਕਰਾਂਗੇ, ਤੁਸੀਂ ਇਹਦੇ ਵਿੱਚ ਸਾਡੀ ਸਹਾਇਤਾ ਕਰਨੀ ਹੈ।
ਜੋ ਭਾਈ ਤੁਰਕਨ ਚਈਅਤ ਥੀ ਇਹ ਬਾਤ,
ਤੁਰਕ ਪਹਿਲਾਂ ਹੀ ਇਹ ਗੱਲ ਚਾਹੁੰਦੇ ਸੀ, ਉਹ ਅੱਗੇ ਇਹੀ ਚਾਹੁੰਦੇ ਸੀ ਵੀ ਸਾਨੂੰ ਦੁੱਗਣਾ ਪੈਸਾ ਮਿਲੇ।
ਟਕੇ ਵਧੇ ਉਹ ਪੰਥ ਹੋਏ ਘਾਤ,
ਉਹਨਾਂ ਦੇ ਮਨ ਚ ਅੱਗੇ ਪਹਿਲਾਂ ਇੱਛਾ ਸੀ ਵੀ ਸਾਡੇ ਟਕੇ ਵੀ ਵਧਣ, 10 ਦੀ ਥਾਂ ਤੇ 20,000 ਮਿਲੇ, ਤੇ ਦੂਜਾ ਜਿਹੜਾ ਇਹ ਪੰਥ ਹੈ ਇਹਨਾਂ ਦਾ ਨੁਕਸਾਨ ਹੋਵੇ, ਲੜ ਕੇ ਆਪਸ ਵਿੱਚ ਮਰਨ ਤੇ ਖਤਮ ਹੋਣ। ਉਹ ਮਨਸਾ ਉਹਨਾਂ ਤੁਰਕਾਂ ਦੇ ਮਨ ਵਿੱਚ ਪਹਿਲਾਂ ਹੀ ਸੀ, ਉਹ ਹੁਣ ਉਹਨਾਂ ਨੇ ਵੇਖਿਆ ਵੀ ਇਹ ਤਾਂ ਸਾਡੀ ਕਾਮਯਾਬੀ ਹੋ ਰਹੀ ਹੈ।
ਇਹ ਲੜ ਮਰੇ ਉਹ ਹੋਵੇ ਖੁਆਰ,
ਇਹ ਆਪਸ ਵਿੱਚ ਲੜ ਕੇ ਮਰਨਗੇ, ਖੁਆਰ ਹੋਣਗੇ।
ਇਤ ਲਾਲਚ ਲੱਗ ਗਏ ਉਹ ਠਾਣੇਦਾਰ,
ਉਧਰ ਠਾਣੇਦਾਰ ਨੂੰ ਇਹ ਲਾਲਚ ਲੱਗ ਗਿਆ ਵੀ 20,000 ਮਿਲਦਾ ਨਾਲੇ ਸਾਡਾ ਹਿੰਗ ਲੱਗੇ ਨਾ ਫਟਕੜੀ, ਆਪਸ ਵਿੱਚ ਲੜਨਗੇ ਤੇ ਮਰਨਗੇ, ਹੁਣ ਲੜਾਓ ਇਹਨਾਂ ਨੂੰ। ਸਰਕਾਰਾਂ ਦੀਆਂ ਨੀਤੀਆਂ ਮੁੱਢ ਤੋਂ ਇਸੇ ਤਰ੍ਹਾਂ ਹੀ ਰਹਿੰਦੀਆਂ ਨੇ, ਲੋਕਾਂ ਨੂੰ ਆਪਸ ਵਿੱਚ ਲੜਾ ਕੇ ਉਲਝਾਈ ਰੱਖਣਾ, ਕਦੇ ਧਰਮ ਦੇ ਨਾਂ ਤੇ, ਕਦੇ ਮਜ਼ਹਬ ਦੇ ਨਾਂ ਤੇ, ਕਦੇ ਫਿਰਕਾ ਪ੍ਰਸਤੀ ਦੇ ਨਾਂ ਤੇ, ਵੀ ਆਪਸ ਵਿੱਚ ਲੜਦੇ ਰਹਿਣ ਤੇ ਸਾਡੇ ਵੱਲ ਨਾ ਇਹਨਾਂ ਦਾ ਧਿਆਨ ਆਵੇ ਵੀ ਸਾਨੂੰ ਹਿਸਾਬ ਨਾ ਪੁੱਛਣ। ਇਹ ਨੀਤੀਆਂ ਹੁੰਦੀਆਂ ਨੇ, ਪਾਲਸੀਆਂ ਹੁੰਦੀਆਂ ਨੇ, ਉਹ ਪਾਲਸੀਆਂ ਪਹਿਲਾਂ ਵੀ ਵਰਤਦੀਆਂ ਸੀ ਸਰਕਾਰ ਦੀਆਂ, ਅੱਜ ਵੀ ਵਰਤਦੀਆਂ ਨੇ, ਅੱਗੇ ਵੀ ਵਰਤਦੀਆਂ ਰਹਿੰਦੀਆਂ। ਲੋਕਾਂ ਨੂੰ ਚੁਕੰਨੇ ਹੋਣਾ ਪੈਣਾ, ਸਾਵਧਾਨ ਹੋਣਾ ਪੈਣਾ। ਇਹਨਾਂ ਆਖਿਆ ਵੀ ਸਾਡਾ ਕੁਝ ਖਰਚ ਨਹੀਂ ਹੋਣਾ, ਪੈਸੇ ਵੀ 20,000 ਦੁੱਗਣੇ ਮਿਲਣੇ ਆ, ਜਦੋਂ ਇਹ ਆਪਸ ਚ ਲੜਨਗੇ ਤੇ ਚੜਾਵਾ ਵੀ ਸਾਡਾ ਸਾਰਾ, ਫਿਰ 20 ਕਿਉਂ, ਫਿਰ ਬਾਕੀ ਵੀ ਜਿੰਨਾ ਚੜਾਵਾ ਉਹ ਸਾਡਾ ਹੋਵੇਗਾ। ਏਦਾਂ ਜਿਹੜਾ ਥਾਣੇਦਾਰ ਆਇਆ ਸੀ ਨਾ ਤੁਰਕਾਂ ਦਾ ਇੱਥੇ ਪ੍ਰਬੰਧ ਕਰਨ ਲਈ ਮੇਲੇ ਦਾ, ਉਹਦਾ ਮਨ ਲਾਲਚੀ ਹੋ ਗਿਆ।
ਮਿਟੇ ਬੰਦਈ ਜੋ ਦੰਗਿਓ ਨਾਏ,
ਕਿਉਂਕਿ ਇਹ ਜਾਣਦੇ ਸੀ ਵੀ ਜਿਹੜੇ ਬੰਦਈ ਨੇ ਇਹਨਾਂ ਨੇ ਹਟਣਾ ਨਹੀਂ ਦੰਗਾ ਕਰਨ ਤੋਂ, ਤਾਂ ਤਿਆਰੀ ਕਰੀ ਬੈਠੇ ਨੇ। ਤਤ ਖਾਲਸੇ ਵਾਲੇ ਟਾਲਾ ਕਰੀ ਜਾਂਦੇ ਆ, ਬੰਦਈਆਂ ਵੱਲੋਂ ਕੋਈ ਢਿੱਲ ਨਹੀਂ, ਉਹਨਾਂ ਨੇ ਤਾਂ ਗੜੀ ਵੀ ਬਣਾ ਲਈ ਹੈ ਚਾਰੇ ਪਾਸੇ।
ਸਿੰਘਨ ਜਾਣ ਲਈ ਮਨ ਮਾਏ,
ਉਧਰ ਸਿੰਘਾਂ ਨੇ ਵੀ ਮਨ ਚ ਜਾਣ ਲਈ ਵੀ ਹੁਣ ਇਹ ਬੰਦਈ ਹਟਦੇ ਨਹੀਂ, ਇਹ ਬਾਦ ਨਹੀਂ ਆਉਂਦੇ, ਇਹਨਾਂ ਨੇ ਮੇਲੇ ਦੇ ਵਿੱਚ ਹੀ ਖਰਾਬੀ ਕਰਨੀ ਹੈ, ਇਹਨਾਂ ਨੇ ਮੇਲਾ ਵੀ ਨਹੀਂ ਲੰਘਣ ਦੇਣਾ, ਇਹ ਤਾਂ ਮੇਲੇ ਦੇ ਵਿੱਚ ਹੀ ਸਾਡੇ ਨਾਲ ਲੜਨ ਨੂੰ ਤਿਆਰ ਨੇ।
ਇੱਕੋ 21 ਬਿਨ ਇਨ ਸੰਗ ਹੋਈ,
ਸਿੰਘਾਂ ਨੇ ਵੀ ਫਿਰ ਵਿਚਾਰ ਕੀਤੀ ਵੀ ਇੱਕ ਨਾਲ ਇੱਕ ਦੀ ਲੜਾਈ ਹੋ ਜਾਵੇ ਤਾਂ ਵੀ ਗੱਲ ਠੀਕ ਹੈ।
ਹਮਰੋ ਖਿਆਲ ਨਾ ਛਾਡੇ ਕੋਈ,
ਪਰ ਇਹਨਾਂ ਨੇ ਸਾਡਾ ਖਿਆਲ ਨਹੀਂ ਛੱਡਣਾ।
ਦੋਹਰਾ ਪੁਚੰਗਨ ਸਿੰਘਨ ਯੋ ਠੱਠੀ, ਜੋ ਕਿਛ ਹੋਏ ਸੋ ਹੋਏ।
ਜਿਹੜੇ ਇੱਧਰ ਭੁਜੰਗੀ ਸਿੰਘ ਸੀ ਨਾ ਤਤ ਖਾਲਸੇ ਦੇ, ਤਤ ਖਾਲਸੇ ਦੇ ਸਿੰਘਾਂ ਨੂੰ ਭਾਈ ਰਤਨ ਸਿੰਘ ਜੀ ਬਾਰ ਬਾਰ ਭੁਜੰਗੀ ਲਿਖਦੇ ਆ। ਭੁਜੰਗੀ ਕਿਉਂ ਲਿਖਦੇ ਆ? ਕਿਉਂਕਿ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕੁਛ ਭੁਜੰਗੀ ਲਿਖਿਆ ਨਾ, ਪਾਤਸ਼ਾਹ ਕਹਿੰਦੇ ਆ ਕਿ ਬਾਕੀ ਬੇਮਾਂ ਦਸਤ ਪੇਚੀ ਦਹ ਮਾਰ, ਕਹਿੰਦੇ ਮੇਰਾ ਪੰਥ ਕੁੰਡਲੀਆ ਨਾਗ ਹੈ, ਇਸ ਕਰਕੇ ਭੁਜੰਗੀਆਂ ਦਾ ਪੰਥ ਕਹਿੰਦੇ ਆ ਭਾਈ ਰਤਨ ਸਿੰਘ ਜੀ ਤਤ ਖਾਲਸੇ ਨੂੰ। ਹੁਣ ਜਿਹੜੇ ਭੁਜੰਗੀ ਸਿੰਘ ਸੀ ਉਹਨਾਂ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਠੱਟ ਲਈ, ਜਾਣ ਲਈ
ਕਰੋ ਸੋ ਚੰਡੀ ਪੇਟ ਇਨ ਤੁਰਕ ਬੰਦਈਆਂ ਦੋਏ।
ਸਿੰਘਾਂ ਨੇ ਵਿਚਾਰ ਕੀਤੀ ਵੀ ਤੁਰਕ ਵੀ ਬੰਦਈਆਂ ਨਾਲ ਰਲ ਗਏ ਨੇ, ਪਤਾ ਲੱਗ ਗਿਆ ਸਿੰਘਾਂ ਨੂੰ, ਕਹਿੰਦੇ ਹੁਣ ਚੰਡੀ ਦੀ ਭੇਟ ਕਰੀਏ ਤੁਰਕਾਂ ਨੂੰ ਵੀ ਤੇ ਬੰਦਈਆਂ ਨੂੰ ਵੀ, ਕਿਉਂਕਿ ਤੁਰਕ ਜਿਹੜੇ ਨੇ ਉਹ ਰਲ ਗਏ ਨੇ, ਬੰਦਈਆਂ ਨੇ ਲਾਲਚ ਦੇ ਦਿੱਤਾ ਤੁਰਕਾਂ ਨੂੰ, ਉਹ ਵੀ ਉਹਨਾਂ ਦੀ ਮਦਦ ਵਿੱਚ ਆਣ ਖਲੋਤੇ ਨੇ। ਸਿੰਘਾਂ ਵਿਚਾਰ ਕੀਤੀ ਕਿ ਹੁਣ ਚੰਡੀ ਦੀ ਭੇਟ ਉਤਾਰੀਏ, ਇਹਨਾਂ ਨੂੰ ਸਾਰਿਆਂ ਨੂੰ ਸੋਧਾ ਲਾਈਏ।
ਚੋ ਭਾਈ ਕਾਨ ਸਿੰਘ ਜੀ ਫਿਰ ਬਚ ਕਹੇ,
ਪਰ ਭਾਈ ਕਾਨ ਸਿੰਘ ਜੀ ਜੋ ਪੰਥ ਵਿੱਚ ਉਸ ਵੇਲੇ ਸਿਰਕੱਢ ਜਰਨੈਲ ਸਨ, ਉਹਨਾਂ ਨੇ ਫਿਰ ਆਖਿਆ
ਪ੍ਰਤੀਤ ਹਮਾਰੀ ਨੇ ਦੰਗੇ ਕੀਏ ਰਹੇ।
ਕਹਿਣ ਲੱਗੇ ਸਿੰਘੋ ਹਾਲੇ ਆਪਾਂ ਜੇ ਲੜਾਈ ਕੀਤੀ, ਜੰਗ ਕੀਤਾ ਤੇ ਆਪਣੀ ਪ੍ਰਤੀਤ ਸੰਗਤ ਵਿੱਚ ਨਹੀਂ ਰਹਿਣੀ, ਹੁਣ ਸੰਗਤ ਸਾਡੇ ਤੇ ਭਰੋਸਾ ਕਰਕੇ ਆਈ ਹੈ ਕਿ ਕੋਈ ਨੁਕਸਾਨ ਨਹੀਂ ਹੋਵੇਗਾ, ਤੇ ਜੇ ਹੁਣ ਆਪਾਂ ਲੜੇ ਤੇ ਸੰਗਤ ਦਾ ਨੁਕਸਾਨ ਹੋਵੇਗਾ, ਸੰਗਤ ਵਿੱਚ ਸਾਡੀ ਪ੍ਰਤੀਤ ਨਹੀਂ ਰਹਿਣੀ। ਉਹਨਾਂ ਆਖਣਾ ਵੀ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਇਸ ਕਰਕੇ ਸੰਗਤ ਦੀ ਪ੍ਰਤੀਤ ਸਾਡੇ ਤੇ ਨਹੀਂ ਰਹੇਗੀ ਜੇ ਆਪਾਂ ਹੁਣ ਲੜੇ।
हम संकोचन ते सिख मंगवाए।
असी संगत दे नाल बकायदा इकरार करके संगत नूं सद्दे भेज के बुलाया कि तुसी मेले चाहो तुहाडी जान माल दा कोई नुकसान नहीं होवेगा। हुण असी आपस च लड़ीए ते उहनां दा नुकसान कराईए, कित्थों दी सियाणप है भाई? फिर की आने वाले समय च संगत साडे ते विश्वास करेगी जे आपां हुण उहनां दे नाल इदां कीता?
दंगो मैं वै जाय जान गवाई,
क्योंकि दंगे विच बहुत कुछ हो, जदों लड़ाई होनी है, झगड़ा होना, फिर लड़ाई करनी साडे वस विच है। जदों लड़ाई शुरू हो जाए उस तों बाद फिर साडा कोई वस नहीं रहिंदा, उदों खबरे की हो जाए। लड़ाई ना करनी साडे वस विच है वी पहला टाला कर लिए। जदों दंगा शुरू हो गया, लड़ाई शुरू हो गई, फिर संगत का भी नुकसान हो सकता, खबरे की हो जाए। इस करके भाई अपने आप ते काबू पा के रखो, जिवें किवें करके मेले दे जिहड़े 5-4 दिन हैं ये कट लवो।
वाद काट सिर सब सह लीजे,
जो कहिंदे आ वादा काटा अपने सिर ते सह लो, बर्दाश्त कर लो। की कर लैणगे? गाला कढ़दे आ, बोल बोलदे आ, बोल लैण दिओ। बस कुछ दिनां दा इह समां है, टाइम पास कर लवो।
मेलो मैंने दंगो की जे,
मेले विच नहीं दंगा असीं करन देना, क्योंकि इस मेले विच संगत आई हुई है, संगत दा असीं नुकसान नहीं होण देना।
जब मेलो होए रुखसत पाई,
जदों मेला चला जाएगा संगत विदा होके चली जाएगी खुशी नाल दर्शन करके,
सो कर लीजे जो चित आए,
फिर जो तुहाडे चित च आए तुसीं कर लियो। फिर मैं भी नहीं रोकदा, कान सिंह जी कहिंदे फिर असीं भी नहीं रोकदे, दीवान दरबारा सिंह जी वर्गे सिंह कहिंदे फिर जो तुहाडे मन च आवे ओह कर लियो, पर हुण असीं तुहानूं लड़न नहीं देना। बंदाई पूरे तैयार ने लड़न नूं, ओह बहाना भालदे आ। ਉਹ ਕੁਝ ਕਹਿਣ 5-4 ਦਿਨ ਹੋਰ ਰਹਿ ਗਏ ਨੇ ਮੇਲੇ ਦੇ, ਆਪਾਂ ਇਹ ਟਾਈਮ ਪਾਸ ਕਰਨਾ, ਸੰਗਤ ਦਰਸ਼ਨ ਕਰਕੇ ਵਿਦਾ ਹੋ ਕੇ ਚਲੀ ਜਾਏ। ਮੁੜ ਕੇ ਜੇ ਤੁਸੀਂ ਲੜਨਾ ਭਿੜਨਾ ਉਹ ਬਾਅਦ ਵਿੱਚ ਤੁਸੀਂ ਕਰ ਲਿਓ, ਅਸੀਂ ਨਹੀਂ ਰੋਕਾਂਗੇ।
ਦੋਹਰਾ ਮੇਲੋ ਰੁਖਸਦ ਜਬ ਪਇਓ ਚੜਤੀ ਚੜਾਏ ਦਰਬਾਰ।
ਚਲੋ ਕੁਝ ਦਿਨ ਇਸੇ ਤਰ੍ਹਾਂ ਔਖੇ ਸੌਖੇ ਕੱਟੇ। ਕਹਿੰਦੇ ਮੇਲਾ ਜਿਵੇਂ ਰੁਖਸਤ ਹੋਇਆ ਤੇ ਦਰਬਾਰ ਦੇ ਵਿੱਚ ਜਿਹੜਾ ਚੜਾਵਾ ਚੜਿਆ,
ਬੰਦਈ ਸੋ ਮੰਗੇ ਅੱਧ ਹਿੱਸਾ ਤੁਰਕਨ ਕਰੀ ਸਹਾਰ।
ਹੁਣ ਜਿਹੜੇ ਬੰਦਈ ਸੀ ਉਹ ਅੱਧਾ ਹਿੱਸਾ ਮੰਗਣ ਚੜਾਵੇ ਦੇ ਵਿੱਚੋਂ, ਕਿਉਂਕਿ ਤੁਰਕਾਂ ਦੀ ਸਹਾਇਤਾ ਸੀ ਉਹਨਾਂ ਦੇ ਨਾਲ। ਤੁਰਕ ਦਾ ਜਿਹੜਾ ਵੱਡਾ ਥਾਣੇਦਾਰ ਆਇਆ ਸੀ ਉਹ ਵੀ ਬੰਦਈਆਂ ਵੱਲ ਖੜਾ।
ਜੋ ਪਈ ਉਤੋ ਦਰੋਗਾ ਤੁਰਕਨ ਜੋਈ,
ਤੁਰਕਾਂ ਦਾ ਜਿਹੜਾ ਉਹ ਦਰੋਗਾ ਸੀ ਜਿਹੜਾ ਹੁਣ ਬੰਦਈਆਂ ਦੀ ਬੋਲੀ ਬੋਲ ਰਿਹਾ,
ਕਹਿ ਲਾਲਚ ਕੀ ਉਹ ਆਪਣੋ ਤੋਈ,
ਕਿਉਂਕਿ ਉਹਨੂੰ ਲਾਲਚ ਦੇ ਕੇ ਆਪਣਾ ਕਰ ਲਿਆ ਸੀ। ਉਹ ਹੈ ਨਾ ਬੰਦਈਆਂ ਦਾ ਸੀ ਨਾ ਤੱਤ ਖਾਲਸੇ ਦਾ ਸੀ, ਉਹ ਸਿਰਫ ਪੈਸਿਆਂ ਦਾ ਸੀ ਔਰ ਸਿੰਘਾਂ ਨੂੰ ਆਪਸ ਵਿੱਚ ਲੜਾ ਕੇ ਮਾਰਨਾ ਚਾਹੁੰਦਾ ਸੀ। ਉਹ ਦੋਵਾਂ ਦਾ ਵਿੱਚੋਂ ਕਿਸੇ ਦਾ ਨਹੀਂ ਸੀ, ਪਰ ਉਹਨੂੰ ਲਾਲਚ ਦਿੱਤਾ ਹੋਇਆ ਸੀ ਬੰਦਈਆਂ ਨੇ।
ਸੋ ਵਧਾਵਨ ਲਾਗੋ ਲਾਗ,
ਕੋਈ ਹੁਣ ਵਿੱਚ ਪੈ ਕੇ ਨਾ ਅੱਗ ਲਾਣ ਲੱਗਾ, ਕਦੇ ਇੱਧਰ ਆ ਕੇ ਚੁਗਲੀ ਕਰ ਜਾਇਆ ਕਰੇ, ਕਦੇ ਉੱਧਰ ਚਲਾ ਜਾਇਆ ਕਰੇ, ਵਿੱਚ ਪੈ ਕੇ ਉਹ ਦਰੋਗਾ ਹੀ ਲੜਾਈ ਪਵਾਉਣ ਲੱਗਾ।
ਇਹ ਲੜ ਮਰੇ ਤਾਂ ਹਮ ਬਣੇ ਕਾਗ,
ਸੋਚਦਾ ਸੀ ਵੀ ਜੇ ਇਹ ਲੜ ਕੇ ਮਰਨਗੇ ਤੇ ਵਿੱਚ ਅਸੀਂ ਕਾਂ ਬਣਾਂਗੇ, ਕਾਂ ਬਣ ਕੇ ਠੂੰਗੇ ਮਾਰਾਂਗੇ ਇਹਨਾਂ ਨੂੰ।
ਹੁਣ ਹਾਰ ਟੁੱਕ ਬੰਦਈਆਂ ਨੇ ਆਈ,
ਪਰਮੇਸ਼ਰ ਵੱਲੋਂ ਹੋਣੀ ਆਈ ਸੀ ਬੰਦਈਆਂ ਦੇ ਸਿਰ ਤੇ। ਉਹਨਾਂ ਦਾ ਜਿਹੜਾ ਮੰਤ ਸੀ ਉਹਦਾ ਨਾਂ ਹੀ ਮੰਤ ਸਿੰਘ ਸੀ, ਚਮਿਆਰੀ ਪਿੰਡ ਹੈ ਅੰਮ੍ਰਿਤਸਰ ਸਾਹਿਬ ਦੇ ਨੇੜੇ, ਉਸ ਪਿੰਡ ਦਾ ਉਹ ਰਹਿਣ ਵਾਲਾ ਸੀ ਤੇ ਉਹਦੇ ਮਨ ਦੇ ਵਿੱਚ ਉਹ ਮੰਤ ਬਣਿਆ ਹੋਇਆ ਸੀ। ਉਹ ਤਾਂ ਉੱਥੇ ਗੱਡੇ ਦੇ ਉੱਤੇ ਗੱਦੀ ਲਾ ਕੇ ਬੈਠਾ ਸੀ, ਬੰਦਈਆਂ 'ਚ ਆਪਣੀ ਪੂਜਾ ਕਰਾਉਂਦਾ ਸੀ। ਉਹ ਸੋਚਦਾ ਹੁਣ ਉਹਦੀ ਹੋਣੀ ਆਈ ਹੋਈ, ਅੰਤ ਉਹਦਾ ਆਉਣਾ ਸੀ ਨਾਲ ਕੁਝ ਬੰਦਈਆਂ ਦਾ।
ਸੁਣੋ ਸਿੱਖ ਤੁਮ ਗੁਰਮੁਖ ਭਾਈ,
ਇਹ ਗੁਰਮੁਖ ਭਾਈਓ ਸੁਣੋ, ਮੈਂ ਤੁਹਾਨੂੰ ਹੁਣ ਸਾਰਾ ਪ੍ਰਸੰਗ ਸੁਣਾਉਣਾ।
ਜਿਮ ਜਿਮ ਖਾਲਸੋ ਟਰ ਤੋ ਜਾਵੇ,
ਖਾਲਸਾ ਤੇ ਟਾਲਾ ਕਰੀ ਜਾਂਦਾ ਵੀ ਕੱਲ ਨੂੰ ਲੜਾਈ ਕਰਨੀ ਆ, ਕੱਢ ਲੋ ਟਾਈਮ। ਜਿਵੇਂ ਜਿਵੇਂ ਖਾਲਸਾ ਟਾਲਾ ਕਰਦਾ,
ਤਿਮ ਤਿਮ ਬੰਦਈ ਸਿਰ ਪਰਨੇ ਪਾਵੇ,
ਉਹ ਬੰਦਈ ਜਿਹੜੇ ਨੇ ਉਹ ਸਿਵੇਂ ਤਿਵੇਂ ਸਿਰੇ ਚੜੀ ਜਾਂਦੇ। ਖਾਲਸਾ ਟਾਲਾ ਕਰੀ ਜਾਂਦਾ ਵੀ ਚਲੋ ਸੰਗਤ ਹੈ, ਸੰਗਤ ਚਲੀ ਜਾਏ, ਉਹ ਹੋਰ ਸਿਰੇ ਚੜੀ ਜਾਂਦੇ ਨੇ। ਉਹ ਸੋਚਦੇ ਨੇ ਵੀ ਸ਼ਾਇਦ ਸਾਡੇ ਤੋਂ ਡਰਦੇ ਆਏ, ਇਹ ਸਾਡੇ ਤੋਂ ਭੈ ਭੀਤ ਹੁੰਦੇ। ਆਮ ਕਰਕੇ ਨਾ ਲੋਕਾਂ ਦਾ ਸੁਭਾਅ ਹੁੰਦਾ ਇਹ ਸਾਰੇ ਸਮਾਜ ਦੇ ਵਿੱਚ ਹੀ ਵਰਤਾਰਾ। ਜੇ ਕੋਈ ਉਦਾਂ ਲੜਾਈ ਤੋਂ ਟਾਲਾ ਵੱਟ ਕੇ ਲੰਘੇ ਨਾ ਤੇ ਨਾਲ ਖਲੋਤਾ ਉਦਾਂ ਹੀ ਕਹੀ ਜਾਂਦਾ, ਵੇਖਿਆ ਨਾ ਡਰਾਤਾ ਨਾ ਡਰ ਗਿਆ ਨਾ ਭੈ ਭੀਤ ਹੋ ਗਿਆ। ਜੇ ਕੋਈ ਟਾਲਾ ਵੱਟੇ ਲੜਾਈ ਤੋਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਡਰਪੋਕ ਹੁੰਦਾ, ਉਹ ਵੇਖਦਾ ਵੀ ਹੁਣ ਇਹਦੇ ਨਾਲ ਕੀ ਲੜਾਈ ਕਰਨੀ, ਬੇਵਕੂਫ ਆਦਮੀ ਹੈ, ਲੰਘ ਜਾਂਦਾ ਪਾਜੇ ਗੱਲ ਪੈ ਵੀ ਜਾਏ। ਹੁਣ ਸਿੰਘ ਤਾਂ ਟਾਲਾ ਕਰਦੇ ਸੀ ਵੀ ਸੰਗਤ ਦਾ ਨੁਕਸਾਨ ਨਾ ਹੋਵੇ, ਬੰਦਾ ਹੀ ਸੋਚਣ ਵੀ ਇਹ ਸਾਡੇ ਤੋਂ ਡਰਦੇ ਆ, ਅਸੀਂ ਸੂਰਮੇ ਹੁੰਦੇ ਹਾਂ। ਇਹ ਨਹੀਂ ਸੀ ਪਤਾ ਉਹ ਵੀ ਉਸੇ ਗੁਰੂ ਦੇ ਚੇਲੇ ਨੇ ਜਿਨ੍ਹਾਂ ਦੇ ਤੁਸੀਂ ਹੋ। ਫਰਕ ਇੰਨਾ ਵੀ ਹੁਣ ਤੁਸੀਂ ਬੰਦੇ ਬਹਾਦਰ ਨੂੰ ਆਪਣਾ ਆਗੂ ਮੰਨਣ ਲੱਗ ਪਏ ਹੋ, ਪੰਥ ਜਿਹੜਾ ਉਹ ਕਲਗੀਧਰ ਦੇ ਚਰਨਾਂ ਵਿੱਚ ਸਮਰਪਿਤ ਹੈ। ਪਰ ਹੈਣ ਤਾਂ ਉਹ ਵੀ ਸਿੰਘ ਨਾ ਛਕਿਆ ਤਾਂ ਅੰਮ੍ਰਿਤ ਉਹਨਾਂ ਨੇ ਵੀ ਸੀ ਗੁਰੂ ਕਾ, ਪਰ ਮਰਿਆਦਾ ਵਿੱਚ ਫਰਕ ਪਾ ਲਿਆ ਸੀ। ਖੈਰ ਹਾਂਜੀ,
ਕਹੇ ਖਾਲਸੋ ਅਬ ਜਾਏ ਹਾਰ,
ਉਹ ਹੁਣ ਸੋਚ ਕੇ ਚਾਂਬਲ ਕੇ ਕਹਿਣ ਲੱਗੇ ਵੀ ਹੁਣ ਖਾਲਸਾ ਸਾਡੇ ਅੱਗੋਂ ਹਾਰ ਜਾਏਗਾ, ਇਹਨਾਂ ਨੇ ਬਿਨਾਂ ਲੜਿਆ ਹੀ ਸਾਡੇ ਤੋਂ ਹਾਰ ਮੰਨ ਲਈ ਹੈ।
ਤੁਰਕਨ ਸੋ ਮਿਲ ਹਮ ਲੈ ਮਾਰ,
ਅਸੀਂ ਤੁਰਕਾਂ ਨਾਲ ਰਲ ਕੇ ਇਹਨਾਂ ਨੂੰ ਮਾਰ ਲੈਣਾ।
ਸਭ ਗੁਰਦੁਆਰਨ ਅੱਧ ਟਿਕਾਵੇ,
ਜਿੰਨੇ ਗੁਰੂ ਘਰ ਨੇ ਸਾਰਿਆਂ ਵਿੱਚ ਅਸੀਂ ਆਪਣਾ ਅੱਧ ਟਿਕਾ ਲੈਣਾ, ਇੱਥੇ ਹੀ ਨਹੀਂ ਹੋਰ ਵੀ ਜਿੰਨੇ ਗੁਰੂ ਘਰਾਂ ਵਿੱਚ ਆਮਦਨ ਆਉਂਦੀ ਹੈ ਉਹਦੇ ਚੋਂ ਅੱਧਾ ਹਿੱਸਾ ਇਹਨਾਂ ਕੋਲੋਂ ਲਾਇਆ ਕਰਾਂਗੇ।
ਇਮ ਮਨ ਮਿਥ ਵੈ ਬਹੁ ਘਰ ਭਾਵੇ,
ਏਦਾਂ ਮਨ ਚ ਮਿਥ ਕੇ ਬੜੇ ਹੰਕਾਰ ਵਿੱਚ ਤੁਰੇ ਫਿਰਨ ਬੰਦਈ।
ਆਦਾ ਚੜਾਵਾ ਹਮ ਸੰਗਤ ਕੋ ਚੜਿਓ,
ਉਹ ਰੋਲਾ ਪਾਉਣ ਕਹਿੰਦੇ ਸੰਗਤ ਸਾਡੀ ਆਈ ਸੀ, ਅੱਧਾ ਚੜਾਵਾ ਸਾਡੀ ਸੰਗਤ ਦਾ ਬੰਦਈਆਂ ਦਾ, ਕਿਉਂਕਿ ਇਹਨਾਂ ਨੇ ਕਈ ਦਿਨ ਪਹਿਲਾਂ ਆ ਕੇ ਸੰਗਤ ਨੂੰ ਵਰਗੜਾ ਲਿਆ ਸੀ ਨਾ, ਆਖਣ ਵੀ ਅੱਧੀ ਸੰਗਤ ਸਾਡੀ ਸੀ ਬੰਦਈਆਂ ਦੀ, ਅੱਧਾ ਚੜਾਵਾ ਸਾਡਾ ਹੈ।
ਇਮ ਹਮ ਦਾਵਾ ਆਦਾ ਕਰਿਓ,
ਇਸ ਕਰਕੇ ਅਸੀਂ ਅੱਧੇ ਧਨ ਦਾ ਦਾਵਾ ਕਰਦੇ ਹਾਂ।
ਸਿੰਘ ਕਹਿ ਹਮ ਗੁਰ ਦਰਬਾਰ,
ਸਿੰਘ ਕਹਿਣ ਲੱਗੇ ਵੀ ਇਹ ਸਾਡੇ ਸਤਿਗੁਰਾਂ ਦਾ ਦਰਬਾਰ ਹੈ।
ਇਹਾਂ ਬਨੇ ਨੇ ਤੁਮਰੀ ਕਾਰ,
ਇੱਥੇ ਤੁਹਾਡਾ ਕੋਈ ਹਿੱਸਾ ਨਹੀਂ ਬਣਦਾ, ਜੇ ਤੁਸੀਂ ਇੱਥੋਂ ਹਿੱਸਾ ਲੈਣਾ ਜੋ ਸਾਰੇ ਪੰਥ ਦੇ ਵੰਡੇ ਆਏਗਾ ਤੁਹਾਨੂੰ ਵੀ ਮਿਲ ਜਾਏਗਾ, ਪਰ ਉਹਦੇ ਲਈ ਸ਼ਰਤ ਹੈ ਵੀ ਤੁਸੀਂ ਪੰਥ ਵਿੱਚ ਮਿਲ ਜਾਓ ਆ ਕੇ।
ਦੋਹਰਾ ਫਤਿਹ ਦਰਸ਼ਨ ਤੁਮ ਛੱਡ ਰਲੋ, ਪਾਹੁਲ ਪੀਓ ਸਰਬੰਗ,
ਕਹਿਣ ਲੱਗੇ ਵੀ ਜੇ ਤੁਸੀਂ ਪੰਥ ਚ ਆ ਕੇ ਰਲ ਜਾਓ ਤੇ ਆ ਜਿਹੜੀ ਤੁਸੀਂ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਬੁਲਾਉਂਦੇ ਨੂੰ ਛੱਡੋ ਤੇ ਖੰਡੇ ਦੀ ਪੌਲ ਛਕੋ, ਉਹਨਾਂ ਵਿੱਚੋਂ ਕਈਆਂ ਪੌਲ ਵੀ ਨਹੀਂ ਸੀ ਛਕੀ ਕਿਉਂਕਿ ਹੁਣ ਉਹ ਚਰਨ ਪੋਲ ਛਕਣ ਲੱਗ ਪਏ ਸੀ ਉਸ ਮੰਤ ਦੀ, ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਦੀ ਇਹ ਸਾਰੀ ਘਟਨਾ। ਕਹਿਣ ਲੱਗੇ ਵੀ ਹੁਣ ਤੁਸੀਂ ਖੰਡੇ ਦੀ ਪੋਲ ਛਕ ਕੇ ਪੰਥ ਚ ਰਲ ਜਾਓ ਔਰ ਆ ਜਿਹੜੀ ਦਰਸ਼ਨ ਦੀ ਫਤਿਹ ਬੁਲਾਉਂਦੇ ਹੋਏ ਵੀ ਤਿਆਗ ਦਿਓ।
ਬਰਨ ਸੰਗ ਮਿਲ ਬਹਿ ਛਕੋ, ਕਹਾਵੋ ਪੰਥ ਪੁਚੰਗ,
ਹੁਣ ਸਾਡੇ ਨਾਲ ਬਹਿ ਕੇ ਸਾਰੇ ਇਕੱਠੇ ਬਹਿ ਕੇ ਭੋਜਨ ਛਕੋ ਇੱਕ ਪੰਗਤ ਵਿੱਚ ਤੇ ਸਾਰੇ ਭੁਜੰਗ ਸਿੰਘ ਕਹਾਓ, ਖਾਲਸਾ ਪੰਥ ਕਹਾਓ, ਬੰਦਈ ਖਾਲਸਾ ਨਾ ਕਹਾਓ, ਬੰਦਈ ਨਾ ਕਹਾਓ, ਪੰਥ ਖਾਲਸਾ ਕਹਾਓ, ਇੱਕ ਹੋ ਜਾਓ ਸਾਡੇ ਨਾਲ ਮਿਲ ਜਾਓ ਤੇ ਆ ਕੇ ਜਿੰਨਾ ਹਿੱਸਾ ਲੈਣਾ ਲੈ ਲਵੋ।
ਚੋ ਪਈ ਬੰਧਈਅਨ ਕੈ ਮਨ ਗਰਬੋ ਓਰ,
ਪਰੂ ਬੰਦਈ ਇਹ ਗੱਲ ਨੂੰ ਨਹੀਂ ਸਮਝੇ। ਸਿੰਘ ਤਾਂ ਚਾਹੁੰਦੇ ਸੀ ਵੀ ਕਿਉਂ ਅਸੀਂ ਆਪਸ ਚ ਵੰਡੇ ਰਹੀਏ, ਪੰਥ ਚ ਮਿਲ ਕੇ ਇੱਕ ਰੂਪ ਹੋ ਜਾਈਏ। ਉਹ ਕਹਿਣ ਕਿ ਅਸੀਂ ਤਾਂ ਵੱਡੇ ਯੋਧੇ ਹੁੰਦੇ, ਉਹ ਹੰਕਾਰ ਦੇ ਵਿੱਚ ਆਏ ਹੋਏ ਹੰਕਾਰ ਦੇ ਘੋੜੇ ਸਵਾਰ ਸਨ।
ਉਹ ਚਾਹੇ ਬਿਸ਼ਨੋਈ ਚਲਾਇਓ ਤੋਰ,
ਆਪਣਾ ਬਿਸ਼ਨੋਈ ਮਤ ਚਲਾਉਣਾ ਚਾਹੁੰਦੇ ਸੀ, ਉਹ ਤਾਂ ਲਸਣ ਤੱਕ ਨਹੀਂ ਸੀ ਵਰਤਦੇ ਲੰਗਰ ਦੇ ਵਿੱਚ, ਪਿਆਜ਼ ਨਹੀਂ ਸੀ ਵਰਤਦੇ। ਸਿੰਘ ਸ਼ਿਕਾਰ ਵੀ ਖੇਡ ਲੈਂਦੇ ਸੀ, ਉਹ ਸ਼ਿਕਾਰ ਵੀ ਨਹੀਂ ਸਨ ਖੇਡਦੇ, ਸੂਆ ਪਹਿਨਣਾ, ਹੋਰ ਬਹੁਤ ਸਾਰੇ ਫਰਕ ਜਿਹੜੇ ਸਨ ਉਹ ਪੰਥ ਨਾਲੋਂ ਇਹਨਾਂ ਨੇ ਪਾ ਲਏ। ਉਹ ਆਪਣਾ ਵੱਖਰਾ ਮਤ ਚਲਾਉਣਾ ਚਾਹੁੰਦੇ ਸੀ।
ਹਮਰੇ ਗੁਰ ਮੈਂ ਬਡੋ ਕਰਾਮਾਤ,
ਉਹ ਕਹਿਣ ਵੀ ਸਾਡਾ ਗੁਰੂ ਬੰਦਾ ਬਹਾਦਰ ਅਸੀਂ ਤਾਂ ਉਹਨੂੰ ਮੰਨਦੇ, ਉਹਦੇ ਚ ਵੱਡੀ ਕਰਾਮਾਤ ਹੈ।
ਹਮ ਸਰੋਂ ਜਮਾਵੇਂ ਉਪਰ ਹਾਥ,
ਤੇ ਹੁਣ ਇਸ ਵੇਲੇ ਸਾਡਾ ਗੁਰੂ ਬੰਦੇ ਬਹਾਦਰ ਤੋਂ ਬਾਅਦ ਮਹੰਤ ਸਿੰਘ ਹੈ ਚਮਿਆਰੀ ਪਿੰਡ ਦਾ ਰਹਿਣ ਵਾਲਾ, ਉਹ ਏਡਾ ਕਰਾਮਾਤੀ ਹੈ ਕਿ ਉਹ ਹੱਥ ਦੇ ਉੱਤੇ ਤਲੀ ਤੇ ਸਰੋਂ ਜਮਾ ਲੈਂਦਾ, ਸਰੋਂ ਜਮਾ ਕੇ ਵਿਖਾ ਦਿੰਦਾ। ਕਹਾਵਤ ਨਹੀਂ ਬਣੀ ਹੁੰਦੀ ਵੀ ਤਲੀ ਤੇ ਸਰੋਂ ਜਮਾਣੀ, ਕਹਿੰਦੇ ਉਹ ਤਲੀ ਤੇ ਸਰੋਂ ਜਮਾ ਲੈਂਦਾ।
ਹੁਤੋ ਗੁਰੂ ਹਮ ਵੱਡ ਕਲ ਧਾਰੀ,
ਸਾਡਾ ਜਿਹੜਾ ਗੁਰੂ ਹੈ ਉਹ ਵੱਡਾ ਕਲਾ ਧਾਰੀ ਹੈ।
ਸੋ ਕੋਸਨ ਕਰ ਜਾਏ ਉਡਾਰੀ,
ਉਹ ਸੋ ਕੋਹਾਂ ਤੱਕ ਉਡਾਰੀ ਮਾਰ ਕੇ ਚਲਿਆ ਜਾਂਦਾ।
ਦਰਸ਼ਨ ਛੈ ਜਗ ਮਦੇ ਆਦਿ,
ਉਹਦੇ ਦਰਸ਼ਨ ਸਾਰੇ ਜਗਤ ਦੇ ਵਿੱਚ ਹਨ, ਖੱਟ ਦਰਸ਼ਨ ਜਿਹੜੇ ਜਗਤ ਵਿੱਚ ਨੇ।
ਗੁਰੂ ਕਹਾਵੇ ਪਾਛਲ ਬਾਦ,
ਉਹ ਸਾਰੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ।
ਸਿੰਘਨ ਕਹੇ ਹਮ ਮਨੇ ਨਾ ਮੰਤਰ,
ਉਹ ਕਹਿੰਦੇ ਸਾਡਾ ਗੁਰੂ ਵੀ ਇਸ ਕਰਕੇ, ਅਸੀਂ ਤਾਂ ਬੰਦੇ ਬਹਾਦਰ ਨੂੰ ਹੀ ਆਪਣਾ ਗੁਰੂ ਮੰਨਾਂਗੇ। ਬਾਬਾ ਬੰਦਾ ਸਿੰਘ ਜੀ ਨੇ ਨੀ ਗੁਰੂ ਕਹਾ ਕੇ ਆਪਣੀ ਪੂਜਾ ਕਰਾਈ, ਬਾਅਦ ਵਾਲਿਆਂ ਨੇ ਮੰਨਣਾ ਸ਼ੁਰੂ ਕਰ ਦਿੱਤਾ। ਸਿੰਘ ਕਹਿਣ ਲੱਗੇ ਭਾਈ ਤੁਸੀਂ ਮੰਨਦੇ ਉਹਨੂੰ ਗੁਰੂ, ਅਸੀਂ ਤਾਂ ਉਹਨੂੰ ਗੁਰੂ ਕਾ ਬੰਦਾ ਮੰਨਦੇ ਹਾਂ, ਤੇ ਸਾਡੇ ਗੁਰੂ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਇਹ ਗੱਲ ਸੁਣ ਲਓ,
ਤੇਗ ਆਗੇ ਕੋ ਚਲੇ ਨਾ ਤੰਤਰ,
ਅਸੀਂ ਤੁਹਾਡੇ ਕਿਸੇ ਮੰਤਰ ਜੰਤਰ ਨੂੰ ਨਹੀਂ ਮੰਨਦੇ। ਅਸੀਂ ਸਭ ਤੋਂ ਵੱਡਾ ਮੰਤਰ, ਸਭ ਤੋਂ ਵੱਡਾ ਤੰਤਰ ਤੇ ਸਭ ਤੋਂ ਵੱਡਾ ਜੰਤਰ ਸ੍ਰੀ ਸਾਹਿਬ ਤੇਗ ਨੂੰ ਮੰਨਦੇ ਹਾਂ। ਇਹਦੇ ਅੱਗੇ ਦੁਨੀਆਂ ਦਾ ਕੋਈ ਤੰਤਰ ਮੰਤਰ ਨਹੀਂ ਚੱਲਦਾ।
ਹਮ ਸੋ ਲੜੋ ਮੈਦਾਨੀ ਮਾਈ,
ਕਹਿੰਦੇ ਆ ਜਾਓ ਫਿਰ ਜੇ ਲੜਾਈ ਕਰਨੀ ਹੈ। ਫਿਰ ਸਿੰਘਾਂ ਨੇ ਵੀ ਕਿੰਨਾ ਕੁ ਚਿਰ ਟਾਲ ਦੇ, ਸਿੰਘ ਵੀ ਕਹਿਣ ਲੱਗ ਪਏ ਜਿਹੜੇ ਤਿਆਰ ਬਰ ਤਿਆਰ ਸਿੰਘ ਯੋਧੇ, ਉਹ ਕਹਿੰਦੇ ਫਿਰ ਆ ਜਾਓ ਮੈਦਾਨ ਵਿੱਚ ਪਤਾ ਕਰ ਲੈਂਦੇ ਹਾਂ।
ਮੰਤਰ ਜੰਤਰ ਪਤੀ ਆਵੇ ਨਾ,
ਤੁਸੀਂ ਆਪਣੇ ਮੰਤਰ ਜੰਤਰ ਲਾ ਲਓ ਜ਼ੋਰ, ਤੇ ਅਸੀਂ ਆਪਣੀ ਤਲਵਾਰ ਦੇ ਮੰਤਰ ਨਾਲ ਲੜਾਂਗੇ, ਤੇ ਵੇਖ ਲੈਂਦੇ ਹਾਂ ਪਤਿਆ ਕੇ ਜਮਾ ਕੇ ਕਿ ਸਾਡਾ ਤਲਵਾਰ ਦਾ ਮੰਤਰ ਜਿੱਤਦਾ ਜਾ ਤੁਹਾਡਾ ਮੰਤਰ ਤੰਤਰ ਜਿੱਤਦਾ।
ਵਧਿਓ ਬਿਖਾ ਦੇਨ ਦੋਇਨ ਮਾਏ,
ਗੱਲ ਕੇ ਏਦਾਂ ਕਾਫੀ ਕਸ਼ਮਕਸ਼ ਹੋ ਗਈ, ਆਪਸੀ ਵਿਵਾਦ ਵੱਧ ਗਿਆ।
ਘਰੀ ਪਲਕ ਮੈਂ ਜਨ ਮਰ ਜਾਏ,
ਇਹੋ ਜਿਹਾ ਗਰਮਾ ਗਰਮੀ ਦਾ ਮਾਹੌਲ ਹੋ ਗਿਆ ਵੀ ਤਲਵਾਰਾਂ ਤੱਕ ਵੀ ਧੂ ਲਈਆਂ ਕਈਆਂ ਨੇ ਵੀ ਬਸ ਹੁਣ ਘੜੀ ਪਲਕ ਚ ਲੜ ਕੇ ਮਰ ਜਾਣ।
ਭਾਈ ਬੁੱਢੇ ਕੇ ਉਹ ਸਾਲੋ ਕੇ ਹੋਤੇ,
ਉਧਰ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਚੋਂ ਅੱਗੇ ਮਹਾਂਪੁਰਸ਼ ਭਾਈ ਸਾਲੋ ਜੀ, ਭਾਈ ਬਹਿਲੋ ਜੀ ਵਰਗੇ ਗੁਰਮੁਖਾਂ ਦੇ ਜਿਹੜੇ ਅੰਸ਼ ਵੰਸ਼ ਸਨ।
ਭਾਈ ਭਗਤੂ ਬਹਿਲੋ ਕੇ ਪੋਤੇ,
ਭਾਈ ਬਹਿਲੋ ਦੇ ਪੋਤੇ, ਭਾਈ ਭਗਤੂ ਦੇ ਜਿਹੜੇ ਭਾਈ ਕੇ ਸਨ।
ਦੋਹਰਾ ਔਰ ਮਸੰਦਨ ਮੇਵੜਨ ਕੈਵਰ ਤਾਈ ਸ਼ਾਂਤ,
ਇਹਨਾਂ ਵਿੱਚ ਸਭ ਤੋਂ ਮੁਖੀ ਸਨ ਸ਼ਹੀਦ ਭਾਈ ਮਨੀ ਸਿੰਘ ਜੀ। ਇਹਨਾਂ ਨੇ ਵਿੱਚ ਪੈ ਕੇ ਪਹਿਲਾਂ ਕਸ਼ਮਕਸ਼ ਹੋ ਗਈ ਲੜਾਈ, ਤਲਵਾਰਾਂ ਵੀ ਧੂਲੀਆਂ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਤੇ ਇਹਨਾਂ ਸਾਰੇ ਸਿੰਘਾਂ ਨੇ ਜਿਹੜੇ ਮਹਾਂਪੁਰਸ਼ਾਂ ਦੀ ਅੰਸ਼ ਵੰਸ਼ ਵਿੱਚੋਂ ਸਨ ਭਾਈ ਮਨੀ ਸਿੰਘ ਜੀ, ਇਹਨਾਂ ਨੇ ਵਿੱਚ ਪੈ ਕੇ ਸ਼ਾਂਤੀ ਵਰਤਾਈ, ਭਾਈ ਲੜਦੇ ਚੰਗੇ ਨਹੀਂ ਲੱਗਦੇ, ਭਰਾ ਭਰਾ ਨੂੰ ਨਹੀਂ ਮਾਰਨ। ਸਿਆਣੇ ਸਿੰਘਾਂ ਨੇ ਵਿਚਾਰ ਕੀਤੀ ਵੀ ਹੋ ਤਾਂ ਭਰਾ ਹੀ ਆ ਨਾ, ਚਲੋ ਕੁਝ ਵਿਚਾਰਕ ਮਤ ਭੇਦ ਹੋ ਗਏ ਨੇ, ਤੁਸੀਂ ਆਪਣੀਆਂ ਰੋਹ ਰੀਤੀਆਂ ਟੋਰ ਲਈਆਂ ਨੇ, ਪਰ ਹੋ ਤਾਂ ਆਪਾਂ ਇੱਕੋ ਗੁਰੂ ਨਾਨਕ ਦੇ ਘਰ ਦੇ ਸਿੱਖ ਹਾਂ ਨਾ, ਇੱਕੋ ਬਗੀਚੇ ਦੇ ਫੁੱਲਾਂ। ਸਿਆਣੇ ਸਿੰਘਾਂ ਨੇ ਵਿੱਚ ਪੈ ਕੇ ਸ਼ਾਂਤੀ ਵਰਤਾਈ।
ਹਿੰਦੂ ਲੜ ਮਰ ਜਾਏ ਜਿਮ ਤੁਰਕ ਚਾਹੇ ਵੈ ਬਾਤ,
ਹੁਣ ਤੁਰਕ ਤਾਂ ਅੱਗੇ ਚਾਹੁੰਦੇ ਸੀ ਵੀ ਆਪਸ ਵਿੱਚ ਲੜ ਕੇ ਮਰ ਜਾਣ ਤੇ ਸਾਡੀ ਮਨ ਭਾਉਂਦੀ ਹੋ ਜਾਏ।
ਚੋਪਈ ਦੋ ਓਰ ਕੇ ਸਿਆਣੇ ਬੋਲੇ,
ਉਧਰ ਬੰਦਈਆਂ ਵਿੱਚ ਵੀ ਕੁਝ ਸਿਆਣੇ ਸਿੰਘ ਸੀ ਜਿਹੜੇ ਭਾਈ ਬਹਿਲੋ ਕੇ ਜਾਂ ਭਾਈ ਭਗਤੂ ਦੇ ਪਰਿਵਾਰਾਂ ਵਿੱਚੋਂ ਭਾਈ ਫਤਿਹ ਸਿੰਘ ਜੀ ਵਰਗੇ ਸੀ ਨਾ, ਸਮਾਣੇ ਦਾ ਉਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਨੇ ਗਵਰਨਰ ਲਾਇਆ ਸੀ, ਉਹ ਵੀ ਬੰਦਈਆਂ ਵਾਲੇ ਪਾਸੇ ਸੀ ਉਸ ਵੇਲੇ। ਉਹਨਾਂ ਨੇ ਆਪਸ ਵਿੱਚ ਜਿਹੜੇ ਸਿਆਣੇ ਸਿੰਘ ਦੋਵਾਂ ਪਾਸੇ ਸਨ, ਉਹਨਾਂ ਨੇ ਵਿੱਚ ਪੈ ਕੇ ਸ਼ਾਂਤੀ ਵਰਤਾਈ।
ਜਿਮ ਸਭ ਬਚੇ ਬਾਤ ਕਉ ਟੋਲੇ,
ਉਹ ਕਹਿੰਦੇ ਵੀ ਆਪਣਾ ਫੈਸਲਾ ਵੀ ਹੋ ਜਾਏ ਤੇ ਲੜਾਈ ਵੀ ਨਾ ਕਰਨੀ ਪਏ, ਕੋਈ ਏਦਾਂ ਦਾ ਰਾਹ ਲੱਭੀਏ। ਸਿਆਣੇ ਸਿੰਘ ਭਾਈ ਮਨੀ ਸਿੰਘ ਜੀ ਵਰਗੇ ਸਾਰੇ ਸਿੰਘ ਵਿਚਾਰ ਕਰਦੇ ਆਪਸ ਵਿੱਚ ਕਿ ਜਿਹੜਾ ਇਹ ਚੜਾਵਾ ਚੜਿਆ ਇਹਦੇ ਚੋਂ ਅੱਧ ਦੇਣਾ ਕਿ ਨਹੀਂ ਦੇਣਾ, ਉਹਦਾ ਫੈਸਲਾ ਵੀ ਹੋ ਜਾਏ ਔਰ ਲੜਾਈ ਵੀ ਨਾ ਕਰਨੀ ਪਵੇ, ਕੋਈ ਏਦਾਂ ਦਾ ਰਸਤਾ ਲੱਭੀਏ।
ਜੋ ਤੁਮ ਮਨੋ ਹਮਾਰੀ ਸਲਾਹ,
ਕਹਿੰਦੇ ਜੇ ਤੁਸੀਂ ਸਾਡੀ ਸਲਾਹ ਮੰਨ ਲਓ,
ਦੋ ਔਰ ਬੋ ਸ਼ਾਂਤ ਵਰਤਾਏ,
ਤਾਂ ਦੋਵਾਂ ਪਾਸੇ ਸ਼ਾਂਤੀ ਵਰਤ ਸਕਦੀ ਹੈ।
ਕਰਤੇ ਪੁਰਖ ਪਰ ਰਾਖੋ ਬਾਤ,
ਕਹਿੰਦੇ ਜੀ ਉਹ ਕਿਵੇਂ, ਭਾਈ ਮਨੀ ਸਿੰਘ ਜੀ ਬੋਲੇ ਕਹਿੰਦੇ ਕਰਤਾ ਪੁਰਖ ਦੇ ਉੱਤੇ ਟੇਕ ਰੱਖੋ, ਫਿਰ ਇਹ ਫੈਸਲਾ ਤੁਸੀਂ ਕਰਤਾ ਪੁਰਖ ਦੇ ਉੱਤੇ ਛੱਡੋ।
ਕਰਤਾ ਕਰੇ ਸੋ ਮਨ ਲਿਓ ਬਾਤ।
ਇਹ ਦੱਸੋ ਵੀ ਦੋਵੇਂ ਧਿਰਾਂ ਜੋ ਕਰਤਾ ਪੁਰਖ ਕਰੇਗਾ ਮੰਨੋਗੇ? ਇਹ ਦੱਸੋ ਹੁਣ ਭਾਈ ਮਨੀ ਸਿੰਘ ਜੀ ਦੀਵਾਨ ਦਰਬਾਰਾ ਜਿੰਨੇ ਵੀ ਸਿੰਘ ਸੀ ਵਿੱਚ ਸਿਆਣੇ ਸਿਆਣੇ ਉਹ ਕਹਿਣ ਲੱਗੇ ਬੰਦਈਆਂ ਨੂੰ ਵੀ ਤੇ ਤੱਤ ਖਾਲਸੇ ਨੂੰ ਵੀ ਜੋ ਕਰਤਾ ਪੁਰਖ ਕਰੇਗਾ ਉਹਨੂੰ ਮੰਨੋਗੇ? ਹਾਂਜੀ
ਹੈ ਸਭ ਹੱਥ ਸੋ ਕਰਤੇ ਜਾਨੋ।
ਕਿਉਂਕਿ ਸਭ ਕੁਝ ਤਾਂ ਕਰਤੇ ਦੇ ਹੱਥ ਹੈ ਨਾ, ਆਪਣੇ ਹੱਥ ਤਾਂ ਕੁਝ ਨਹੀਂ, ਇਹ ਤਾਂ ਤੁਸੀਂ ਵੀ ਮੰਨਦੇ ਹੋ ਤੇ ਜੋ ਕਰਤਾ ਕਰੇ ਤੇ ਉਹ ਤੁਹਾਨੂੰ ਵੀ ਮੰਨਣਾ ਚਾਹੀਦਾ।
ਕਾਹੇ ਲੜ ਕਰ ਮਰਨੇ ਠਾਨੋ।
ਕਿਉਂ ਤੁਸੀਂ ਲੜ ਕੇ ਮਰਨਾ ਠਾਣਿਆ ਹੋਇਆ? ਮਰ ਕੇ ਥੋੜੀ ਫੈਸਲੇ ਹੁੰਦੇ ਹੈ, ਜਿਉਂਦਿਆਂ ਜੀ ਫੈਸਲਾ ਕਰ ਲਓ।
ਲਿਖ ਦੋਏ ਚਿੱਠੀ ਦਰਬਾਰ ਰਖਾਵੋ।
ਕਹਿੰਦੇ ਫਿਰ ਕੀ ਕਰੀਏ? ਵਿਚਾਰ ਹੋਈ ਕਿ ਦੋ ਚਿੱਠੀਆਂ ਲੈ ਕੇ ਪਹਿਲਾਂ ਦਰਬਾਰ ਸਾਹਿਬ ਅਰਦਾਸ ਕਰੀਏ, ਇੱਕ ਬੰਦਈਆਂ ਦੀ ਲਿਖੀਏ, ਇੱਕ ਤੱਤ ਖਾਲਸੇ ਦੀ ਲਿਖੀਏ। ਇੱਕ ਤੇ ਲਿਖੀਏ ਫਤਿਹ ਦਰਸ਼ਨ ਕੀ, ਇੱਕ ਤੇ ਲਿਖੀਏ ਫਤਿਹ ਵਾਹਿਗੁਰੂ ਦੀ, ਤੇ ਦੋਵੇਂ ਚਿੱਠੀਆਂ ਦਰਬਾਰ ਸਾਹਿਬ ਲਿਜਾ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ।
ਅਕੇ ਸੁਮਦ ਤਲਾਵੇਂ ਪਾਵੇਂ।
ਜੇ ਦਰਬਾਰ ਸਾਹਿਬ ਅੱਗੇ ਰੱਖ ਕੇ ਤੁਸੀਂ ਚੁਕਾ ਲਓ ਕਿਸੇ ਬੱਚੇ ਕੋਲੋਂ ਅਰਦਾਸ ਕਰਕੇ, ਜਿਹਦੀ ਚਿੱਠੀ ਨਿਕਲ ਆਵੇ ਉਹਦੀ ਜਿੱਤ ਹੈ, ਦੂਜਿਆਂ ਨੂੰ ਉਹਦੇ ਵਿੱਚ ਮਿਲਣਾ ਪਵੇਗਾ। ਜੇ ਬੰਦਈ ਜਿੱਤ ਕੇ ਤੱਤ ਖਾਲਸਾ ਬੰਦਈਆਂ ਵਿੱਚ ਰਲ ਜਾਏ, ਜੇ ਬੰਦਈ ਖਾਲਸਾ ਹਾਰ ਜਾਂਦਾ ਤੇ ਉਹ ਤੱਤ ਖਾਲਸੇ ਵਿੱਚ ਆ ਕੇ ਰਲ ਜਾਏ। ਜੇ ਆਹ ਕੰਮ ਨਹੀਂ ਕਰਨਾ ਤੇ ਫਿਰ ਅਰਦਾਸ ਕਰਕੇ ਜਿਹੜੀ ਹਰ ਕੀ ਪੌੜੀ ਹੈ ਉੱਥੇ ਜਾ ਕੇ ਦੋਵੇਂ ਚਿੱਠੀਆਂ ਆਪਾਂ ਸਰੋਵਰ ਚ ਪਾ ਦਈਏ। ਹਾਂਜੀ
ਫਤਿਹ ਗੁਰੂ ਫਤਿਹ ਦਰਸ਼ਨ ਵਾਰੀ।
ਇੱਕ ਤੇ ਫਤਿਹ ਦਰਸ਼ਨ ਕੀ, ਇੱਕ ਦੇ ਉੱਤੇ ਫਤਿਹ ਵਾਹਿਗੁਰੂ ਕੀ, ਦੋਵੇਂ ਲਿਖ ਕੇ ਸਰੋਵਰ ਵਿੱਚ ਪਾ ਦਈਏ।
ਜੋ ਤਾਰੇ ਆਵੇ ਸੋ ਲਿਓ ਤਾਰੀ।
ਜਿਹੜੀ ਚਿੱਠੀ ਜਿਹਦੀ ਤਾਰਾ ਹੀ ਪਾਣੀ ਵਿੱਚੋਂ ਸਰੋਵਰ ਚ ਗੁਰੂ ਰਾਮਦਾਸ ਸਾਹਿਬ ਨੇ ਤਾਰ ਦਿੱਤੀ ਉਹ ਸਾਰੇ ਪੰਥ ਨੂੰ ਮੰਨਣੀ ਪਏਗੀ। ਜੋ ਬੰਦਈਆਂ ਦੇ ਪੱਖ ਦੀ ਆਈ ਤਾਂ ਤੱਤ ਖਾਲਸੇ ਨੂੰ ਮੰਨਣੀ ਪਏਗੀ। ਜੇ ਤੱਤ ਖਾਲਸੇ ਦੇ ਪੱਖ ਦੀ ਚਿੱਠੀ ਤਰੀ ਤੇ ਬੰਦਈਆਂ ਨੂੰ ਮੰਨਣੀ ਪਵੇਗੀ। ਏਦਾਂ ਫਿਰ ਤੁਹਾਡਾ ਫੈਸਲਾ ਹੋ ਜਾਏਗਾ।
ਡੂਬ ਜਾਏ ਤਿਸ ਦੂਰੇ ਕਰਿਓ।
ਜਿਹਦੀ ਚਿੱਠੀ ਡੁੱਬ ਗਈ ਉਹਨੂੰ ਆਪਣੀਆਂ ਮਰਿਆਦਾਵਾਂ ਛੱਡਣੀਆਂ ਪੈਣਗੀਆਂ। ਜੇ ਬੰਦਈਆਂ ਦੀ ਡੁੱਬੀ ਤਾਂ ਉਹਨਾਂ ਨੂੰ ਆਪਣੀਆਂ ਰੋਹ ਰੀਤੀਆਂ, ਤੇ ਜੇ ਤੱਤ ਖਾਲਸੇ ਨੂੰ ਉਹਨਾਂ ਨੂੰ ਬੰਦਈਆਂ ਦੀ ਰੋਹ ਰੀਤ ਧਾਰਨੀ ਕਰਨ ਪਵੇਗੀ। ਏਦਾਂ ਇਹ ਫੈਸਲਾ ਹੋਇਆ।
ਮੈਂ ਉਸਕੇ ਕੋ ਪੰਥ ਪਰ ਚੁਰਿਓ।
ਕਹਿੰਦੇ ਫਿਰ ਉਹਦੇ ਪੰਥ ਦਾ ਪ੍ਰਚਾਰ ਵੀ ਨੀ ਹੋਣਾ, ਉਹ ਵਾਧਾ ਵੀ ਨੀ ਹੋਣਾ।
ਤੁਰਕ ਕਹੇ ਜਾਵੇ ਦੋ ਡੂਬ।
ਫਿਰ ਲੱਗ ਗਏ ਥਾਣੇਦਾਰ ਵੀ, ਉਹ ਤਾਂ ਲੜਾਉਣਾ ਚਾਹੁੰਦਾ ਸੀ, ਉਹ ਵੇਖੇ ਵੀ ਇਹਦਾ ਫੈਸਲਾ ਆਪਣੇ ਤਰੀਕੇ ਨਾਲ ਕਰਨ ਲੱਗ ਪਏ। ਉਹ ਕੋਲੋਂ ਬੋਲਿਆ, ਕਹਿੰਦਾ ਜੇ ਦੋਵੇਂ ਡੁੱਬ ਗਈਆਂ
ਤੋ ਹਮਰੋ ਕੰਮ ਹੋਏ ਸਭ ਖੂਬ।
ਉਹ ਕਹਿਣ ਲੱਗਾ ਫਿਰ ਸਾਡਾ ਕੰਮ ਖੂਬ ਹੋਵੇਗਾ, ਫਿਰ ਸਾਰਾ ਪ੍ਰਬੰਧ ਸਾਡਾ, ਸਾਰਾ ਚੜਾਵਾ ਸਾਡਾ, ਫਿਰ ਸਾਰਾ ਕੁਝ ਸਾਡਾ ਹੋਵੇਗਾ।
ਦੋਹਰਾ ਦੋਇਨ ਬਾਤ ਇਹ ਮਨ ਲਈ ਉਪਰ ਰੱਖੀ ਕਰਤਾਰ।
ਇਹ ਗੱਲ ਬੰਦਈਆਂ ਨੇ ਵੀ ਮੰਨ ਲਈ ਤੇ ਇਹ ਗੱਲ ਤੱਤ ਖਾਲਸੇ ਨੇ ਵੀ ਮੰਨ ਲਈ। ਹੁਣ ਕਰਤਾ ਪੁਰਖ ਦੇ ਉੱਤੇ ਛੱਡ ਦਿੱਤਾ ਫੈਸਲਾ ਕਿ ਹੁਣ ਇਹ ਫੈਸਲਾ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਕਰਨਗੇ।
ਪਾਤਸ਼ਾਹੀ ਕਰਨੀ ਖਾਲਸੋ ਸੋ ਕਿਮ ਹੋਵੋ ਗੁਹਾਰ।
ਭਾਈ ਰਤਨ ਸਿੰਘ ਜੀ ਕਹਿੰਦੇ ਖਾਲਸੇ ਨੇ ਪਾਤਸ਼ਾਹੀ ਕਰਨੀ ਸੀ, ਖਾਲਸੇ ਦੀ ਹਾਰ ਕਿਵੇਂ ਹੁੰਦੀ ਏ? ਖਾਲਸਾ ਤਾਂ ਕਲਗੀਧਰ ਪਾਤਸ਼ਾਹ ਨੇ ਸਾਜਿਆ, ਇਹਦੀ ਕਿਵੇਂ ਹਾਰ ਹੋਣੀ ਸੀ? ਇਸ ਕਰਕੇ ਨਹੀਂ ਹਾਰਿਆ ਖਾਲਸਾ, ਉਹ ਹੁਣ ਤੁਹਾਨੂੰ ਦੱਸਦੇ ਹਾਂ।
ਚੋਪਈ ਹੋਈ ਖਾਲਸੇ ਦ੍ਰਿੜ ਤੋਂ ਚੀਤ।
ਖਾਲਸੇ ਦੇ ਹਿਰਦੇ ਚ ਦ੍ਰਿੜ ਨਿਸ਼ਚਾ ਸੀ ਵੀ ਸਾਡੀ ਚਿੱਠੀ ਤਾਰਾਉਣੀ ਹੈ, ਕਿਉਂਕਿ ਇਹ ਚਿੱਠੀ ਕਲਗੀਧਰ ਦੇ ਖਾਲਸੇ ਦੀ ਹੈ। ਉਹ ਬੰਦੇ ਦੇ ਬੰਦਈ ਖਾਲਸਾ ਕਹਾਉਂਦੇ ਆਪਣੇ ਆਪ ਨੂੰ, ਉਹਨਾਂ ਦੀ ਚਿੱਠੀ ਨਹੀਂ ਤਰਨੀ। ਖਾਲਸੇ ਨੂੰ ਪਹਿਲਾਂ ਹੀ ਪੱਕਾ ਨਿਸ਼ਚਾ ਸੀ,
ਹਮ ਕੋ ਗੁਰ ਕੀ ਸੱਤ ਪ੍ਰਤੀਤ।
ਖਾਲਸੇ ਨੂੰ ਸੱਤ ਪ੍ਰਤੀਤ ਸੀ ਕਿ ਕਲਗੀਧਰ ਦੀ ਸਾਨੂੰ ਸੱਚੀ ਪ੍ਰਤੀਤ ਹੈ।
ਵਧੇ ਖਾਲਸੇ ਦਿਨ ਦਿਨ ਕਲਾ।
ਖਾਲਸੇ ਦੀ ਕਲਾ ਦਿਨ ਪ੍ਰਤੀ ਦਿਨ ਵਧਣੀ ਹੈ, ਖਾਲਸੇ ਦੇ ਤਾਂ ਵਾਧੇ ਵਧਣੇ ਹਨ।
ਸਗਨ ਸੋਨ ਸਭ ਹੋਊਗੋ ਭਲਾ।
ਕਿਉਂਕਿ ਖਾਲਸੇ ਨੇ ਵੇਖ ਲਈ, ਹਵਾ ਵੇਖ ਲਈ ਕਿ ਕਰਤਾ ਪੁਰਖ ਦੀ ਜਿਹੜੀ ਹਵਾ ਸਾਡੇ ਵੱਲ ਵਗਦੀ ਹੈ ਤੇ ਉਸ ਵੇਲੇ ਖਾਲਸੇ ਦੇ ਅੰਦਰ ਪੂਰਾ ਪਰਪੱਕ ਨਿਸ਼ਚਾ ਹੋ ਗਿਆ
ਸੋਰਠਾ
ਲਾਗੇ ਕੋਈ ਸਿੰਘ ਪੜਦਾ ਸੀ ਜਦੋਂ ਇਹ ਵਿਚਾਰ ਹੋ ਰਹੀ ਸੀ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਦ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਸਿੱਘਾਂ ਨੂੰ ਪ੍ਰਤੀਤ ਬਣ ਗਏ ਵੀ ਖਾਲਸੇ ਦੀ ਜਿੱਤ ਹੋਣੀ ਜਿਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਖਾਲਸੇ ਦੇ ਅੰਦਰ ਪ੍ਰਤੀਤ ਬਣ ਗਈ
ਸੋਰਠਾ ਚਿੱਠੀ ਲਿਖੀ ਬਣਾਏ ਜਿਮ ਜਿਮ ਆਖੀ ਮੁਨਸਬ
ਉਹ ਜਿਹੜਾ ਮੁਨਸਬ ਵਿੱਚ ਪੜਾਇਆ ਸੀ ਨਾ ਦਰੋਗਾ ਮੁਸਲਮਾਨ ਉਹਨੇ ਜਿਵੇਂ ਕਿਹਾ ਉਹਨੂੰ ਸਿੰਘਾਂ ਨੇ ਕਿ ਜਿਵੇਂ ਚਿੱਠੀ ਲਿਖਣੀ ਇੱਕ ਚਿੱਠੀ ਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਚਿੱਠੀ ਤੇ ਲਿਖਿਆ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਇਹ ਦੋ ਚਿੱਠੀਆਂ ਲਿਖੀਆਂ ਗਈਆਂ
ਧਰੀ ਦਰਬਾਰ ਸੁਜਾਏ ਹੱਥ ਜੋੜ ਦੋ ਵੱਲ ਖੜੇ
ਇੱਕ ਪਾਸੇ ਤਤ ਖਾਲਸਾ ਖਲੋ ਗਿਆ ਇੱਕ ਪਾਸੇ ਬੰਦਈ ਖਾਲਸਾ ਦੋਵਾਂ ਨੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਚ ਭਾਈ ਮਨੀ ਸਿੰਘ ਸ਼ਹੀਦ ਜੋ ਸੱਚਖੰਡ ਹਰਿਮੰਦਰ ਸਾਹਿਬ ਦੇ ਉਸ ਵੇਲੇ ਦੇ ਹੈਡ ਗ੍ਰੰਥੀ ਸਾਹਿਬ ਸਨ ਉਹਨਾਂ ਨੇ ਅਰਦਾਸ ਕੀਤੀ
ਚੋਪਈ ਹੇ ਸਤਿਗੁਰ ਸਭ ਜਾਨੀ ਜਾਨ
ਅਰਦਾਸ ਕੀਤੀ ਹੈ ਸਤਿਗੁਰੂ ਜੀ ਤੁਸੀਂ ਸਭ ਕੁਝ ਜਾਣਦੇ ਹੋ ਜਾਣੀ ਜਾਣ ਹੋ ਅੰਤਰਜਾਮੀ ਹੋ
ਭੂਤ ਭਵਿੱਖ ਉਹ ਵਰਤਮਾਨ
ਤਿੰਨਾਂ ਕਾਲਾਂ ਦੇ ਤੁਸੀਂ ਗਿਆਤਾ ਹੋ
ਜੋ ਤੂੰ ਪੰਥ ਵਧਾਇਆ ਲੋੜੇ
ਮਹਾਰਾਜ ਜਿਹੜਾ ਪੰਥ ਤੁਸੀਂ ਵਧਾਉਣਾ ਚਾਹੁੰਦੇ ਹੋ
ਲਾ ਕਰ ਪ੍ਰਿਥਵੀ ਜੋ ਨਿਭੈ ਓੜੇ
ਜਿਹੜਾ ਪ੍ਰਿਥਵੀ ਦੇ ਅੰਤ ਤੱਕ ਵੀ ਨਾਲ ਨਿਭੇ ਭਾਵ ਸਦੈ ਵੀ ਰਹੇ ਇਹੋ ਜੇ ਪੰਥ ਨੂੰ ਜਿਸ ਨੂੰ ਵੀ ਤੁਸੀਂ ਵਧਾਉਣਾ ਚਾਹੁੰਦੇ ਹੋ
ਤਾਂ ਕੀ ਚਿੱਠੀ ਅਬ ਤਰ ਆਵੇ
ਮਹਾਰਾਜ ਉਹਦੀ ਚਿੱਠੀ ਸਰੋਵਰ ਦੇ ਵਿੱਚ ਤਰ ਆਵੇ ਭਾਈ ਮਨੀ ਸਿੰਘ ਨੇ ਸਾਂਝੀ ਜਿਹੜਾ ਪੰਥ ਜੇ ਬੰਦਈਆਂ ਦਾ ਪੰਥ ਵਧਾਉਣਾ ਜੇ ਤਤ ਖਾਲਸਾ ਪੰਥ ਖਾਲਸਾ ਵਧਾਉਣਾ ਮਹਾਰਾਜ ਜਿਸ ਨੂੰ ਵਧਾਉਣਾ ਉਹਦੀ ਚਿੱਠੀ ਪਾਣੀ ਚ ਤਰ ਆਵੇ
ਜਿਸ ਪੰਥ ਘਟਨੋ ਉਸ ਬੁੱਢ ਜਾਵੇ
ਤੇ ਜਿਸ ਦਾ ਪੰਥ ਡੁੱਬਣਾ ਹੋਵੇ ਭਾਵ ਜਿਸ ਪੰਥ ਨੇ ਸਮਾਪਤ ਹੋਣਾ ਹੋਵੇ ਉਹਦੀ ਚਿੱਠੀ ਡੁੱਬ ਜਾਵੇ
ਤੁਮ ਤੈ ਚਾਨੀ ਕਉ ਨਾ ਬਾਤੇ
ਮਹਾਰਾਜ ਤੁਹਾਡੇ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੋਈ
ਤੁਮ ਨਿਜ ਕਰਤੇ ਨਿਜੈ ਵਿਧਾਤੇ
ਮਹਾਰਾਜ ਤੁਸੀਂ ਕਰਤਾ ਪੁਰਖੋ ਵਿਧਾਤੇ ਹੋ ਸਾਰੇ ਜਗਤ ਦੇ
ਹੁਤ ਕੰਨਿਆ ਤੈ ਸੂਤ ਕਤਾਇਆ
ਕਹਿੰਦੇ ਇੱਕ ਲੜਕੀ ਦੇ ਕੋਲੋਂ ਨਾ ਸੂਤਰ ਛੋਟੀ ਬੱਚੀ ਸੀ ਉਹਨੂੰ ਕਿਹਾ ਵੀ ਤੂੰ ਇਸ ਚਿੱਠੀਆਂ ਦੇ ਉੱਤੇ ਸੂਤਰ ਬੰਨ ਦੇ ਵੀ ਚੰਗੀ ਤਰ੍ਹਾਂ ਕਿ ਪਾਣੀ ਦੇ ਵਿੱਚ ਭਿੱਜ ਕੇ ਵਿੱਚ ਲਿਖਿਆ ਹੋਇਆ ਜਿਹੜਾ ਸ਼ਾਹੀ ਦੇ ਅੱਖਰ ਨੇ ਉਹ ਮਿਟਣ ਨਾ ਉਸ ਤਰੀਕੇ ਦੇ ਨਾਲ ਉਹਦੇ ਕੋਲੋਂ ਸੂਤਰ ਕਟਾ ਕੇ ਉੱਤੇ ਸੂਤਰ ਬਣਾਇਆ
ਦੋਏ ਚਿੱਠਨ ਕੇ ਉੱਪਰ ਬੰਧਾਇਆ
ਛੋਟੀ ਜਿਹੀ ਬੱਚੀ ਸੀ ਉਹਨੇ ਆਪਣੀ ਮਰਜ਼ੀ ਦੇ ਨਾਲ ਦੋਵਾਂ ਦੇ ਉੱਤੇ ਸੂਤਰ ਕੱਤਿਆ ਹੋਇਆ ਉਹ ਚੰਗੀ ਤਰ੍ਹਾਂ ਲਪੇਟ ਦਿੱਤਾ
ਸਦ ਬਾਲਕ ਹੱਥ ਦਈ ਤਰਾਏ
ਇੱਕ ਬੱਚੇ ਨੂੰ ਬੁਲਾਇਆ ਕਿਤੇ ਕੋਈ ਆਖੇ ਵੀ ਵੱਡੇ ਨੇ ਕੋਈ ਇਹ ਸ਼ਰਾਰਤ ਕਰਨਗੇ ਬੱਚੇ ਦੇ ਕੋਲੋਂ ਹੀ ਦੋਵੇਂ ਚਿੱਠੀਆਂ ਮਹਾਰਾਜ ਜੀ ਦੇ ਅੱਗੋਂ ਚੁਕਾਈਆਂ ਚੁਕਾ ਕੇ ਜਿੱਥੇ ਹਰ ਕੀ ਪੌੜੀ ਹੈ ਉੱਥੇ ਆ ਕੇ ਕਹਿੰਦੇ ਉਹ ਦੋਵੇਂ ਚਿੱਠੀਆਂ ਇੱਕ ਬੱਚੇ ਦੇ ਕੋਲੋਂ ਸਰੋਵਰ ਦੇ ਵਿੱਚ ਰਖਵਾਈਆਂ
ਮਦ ਦਰਬਾਰ ਹਰ ਪੌੜੀ ਥਾਂ
ਹਰ ਕੀ ਪੌੜੀ ਵਾਲੇ ਸਥਾਨ ਦੇ ਉੱਤੇ ਜਾ ਕੇ ਹਰ ਕੀ ਪੌੜੀ ਉਹ ਜਗ੍ਹਾ ਹੈ ਜਿੱਥੇ ਦਰਬਾਰ ਸਾਹਿਬ ਦੀ ਸੇਵਾ ਜਦੋਂ ਸੰਪੂਰਨ ਹੋਈ ਸਭ ਤੋਂ ਪਹਿਲੀ ਵਾਰ ਜਿੱਥੋਂ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਜਲ ਦਾ ਚੂੜਾ ਲਿਆ ਉਹ ਹਰ ਕੀ ਪੌੜੀ ਪਾਵਨ ਸਥਾਨ ਇਸੇ ਕਰਕੇ ਹੁਣ ਵੀ ਜਿੰਨੀਆਂ ਸੰਗਤਾਂ ਜਾਂਦੀਆਂ ਨੇ ਦਰਬਾਰ ਸਾਹਿਬ ਉਹ ਪੰਜਵੇਂ ਪਾਤਸ਼ਾਹ ਦੀਆਂ ਪਾਈਆਂ ਲੀਹਾਂ ਦੇ ਉੱਤੇ ਚੱਲ ਕੇ ਉੱਥੋਂ ਹੀ ਜਲ ਛਕਦੇ ਆ ਉਹ ਹਰ ਕੀ ਪੌੜੀ ਵਾਲੇ ਸਥਾਨ ਦੇ ਉੱਤੇ ਦੋਵੇਂ ਚਿੱਠੀਆਂ ਜਿਹੜੀਆਂ ਸਨ ਉਹ ਸਰੋਵਰ ਵਿੱਚ ਤਾਲ ਵਿੱਚ ਪਾਈਆਂ
ਇੱਕ ਬਾਰ ਦੋ ਹੇਠਾਂ ਗਈ
ਕਹਿੰਦੇ ਜਦੋਂ ਚਿੱਠੀਆਂ ਪਾਈਆਂ ਨਾ ਦੋਵੇਂ ਇੱਕ ਵਾਰ ਤਾਂ ਦੋਵੇਂ ਡੁੱਬ ਗਈਆਂ ਥੱਲੇ ਜਦੋਂ ਰੱਖੀਆਂ ਵੇਖੋ ਮਹਾਰਾਜ ਜੀ ਦੀ ਖੇਡ ਹੈ ਗੁਰੂ ਸਾਹਿਬ ਦੀ ਜ਼ਾਹਰ ਕਲਾ ਵਰਤਦੀ ਹੈ ਗੁਰੂ ਖਾਲਸਾ ਜੀ ਜੇ ਗੁਰੂ ਤੇ ਭਰੋਸਾ ਰੱਖੀਏ ਸਾਡੇ ਅੰਦਰ ਭਰੋਸਾ ਨਹੀਂ ਇਸ ਕਰਕੇ ਆਪਾਂ ਕਹਿ ਦਿੰਦੇ ਹਾਂ ਕੋਈ ਕਰਾਮਾਤ ਨਹੀਂ ਕੋਈ ਕਲਾ ਨਹੀਂ ਜਿਹੜੇ ਭਰੋਸਾ ਰੱਖਦੇ ਆ ਉਹ ਕਹਿੰਦੇ ਆ ਸਭ ਕੁਝ ਹੈ ਗੱਲ ਤਾਂ ਭਰੋਸੇ ਦੀ ਹੈ ਨਾ ਭਰੋਸਾ ਆਪਣਾ ਨਹੀਂ ਹੈ ਤੇ ਕਈ ਜਾਣਾ ਜੀ ਗੁਰੂ ਥੋੜੀ ਕਰਾਮਾਤ ਵਿਖਾਉਂਦਾ ਗੁਰੂ ਵਿਖਾਉਂਦਾ ਨਹੀਂ गुरु की करामात सुते सिद्ध वरतदी है, गुरु विखांदा नहीं है, गुरु की करामात सुते सिद्ध ही वरत जाती है। सुभाविक ही सूरज नूं रोशनी देनी नहीं पैंदी, जदों ने चढ़ना आपे उहदी रोशनी हो जानी अपने आप ही। हिमालिया के पर्बत ते जाके ना बर्फ के कोल जाके ठंड मंगनी नहीं पैंदी, उत्थों सुभाविक ही शीतलता मिल जाती। गुरु की करामात गुरु की कला सुते ही वरतदी है। साडे अंदर भरोसा होना चाहिए, भरोसे वाले गुरु की जाहर कला नूं वेख लैंदे है, ते जिन्हां दे अंदर बेप्रतीति ते बेभरोसगी है उन्हां नूं गुरु की जाहर करामात वेख के भी शंका पैदा हुंदा है, यह करामात नहीं है। खैर महाराज जी की कला वरतनी सी, कहिंदे एक बार दोवें चिट्ठियां डुब गईयां,
दो तरफ को चिंता पई,
हुण दोवां पासयां दे सिंघ खड़े, बंदई भी ते तत खालसे दे मुखी सिंघ खड़े सी, दोवां पासे चिंता बन गई।
मत कत जावे दो बूढ़े,
हुण इह चिंता बन गई भी चिट्ठियां जे दोवें ही डुब गईयां,
तो रही ना हिंदू कहूं कित टूंडे,
फिर समझ आ गई भी दोवें ही नहीं रहणगे, ना पंथ रहेगा ते ना तत खालसा रहेगा, ना बंदई खालसा रहेगा, फिर तो हिंदू धर्म भी समाप्त हो जाएगा, फिर कला मुसलमान इस्लाम का धर्म होवेगा। ए सिंघां दे मन च चिंता चलन लगी।
सोरठा इम पी आखे बहुत खड़े सियाने नर तई,
जेड़े सियाने सिंह उत्थे खड़े इदां भी गल्लां करदे कहण लगे,
जो चिट्ठी दो तरत रहे पंथ दो अमर,
कहंदे जे चिट्ठियां दोवें तर गईयां फिर दोवें पंथ अमर रहणगे, बंदई खालसा भी रहेगा ते तत खालसा भी रहेगा, अद फिर बंदई खालसे दा भी होवेगा। ए भी गल्लां चल पईयां, पहलां तां डुब गईयां ना दोवें, कहंदे जे दोवें तर गईयां ते फिर दोवें पंथ रहणगे, बंदईयां दा भी रहेगा तत खालसा भी रहेगा, सत्कार दोवां दा बराबर रहेगा, ते उहनां दा हिस्सा भी जिहड़ा है चढ़ती दे विच बंदईयां दा भी बनेगा।
दोहरा ठांड पए कर जोर सब ऊचो कर अरदास,
हाथ जोड़ के फिर खलो गए अरदास कीती, जदों चिट्ठियां डुब गईयां ना दोवें, इत्थे फिर अरदास कीती सारयां ने रल के,
चिट्ठी तिसे तराईओ करनो जिसे प्रगास,
आख्या हे गुरु रामदास सोडी सुल्तान पातशाह ओदी चिट्ठी तार दिओ जिहदा प्रकाश करना, जिहड़े पंथ दा प्रकाश करना, बंदईयां दा करना तां बंदईयां दी तार दिओ, जे तत खालसे दा प्रकाश करना तां फिर तत खालसे दी चिट्ठी तार दिओ, हे गुरु रामदास जी ओदी चिट्ठी तार दिओ जिस दा प्रकाश करना है।
तो डुब की लै इक तरयो चिट्ठी गैले एक,
अरदास करके जकारा छड़िया ही सी सिंह ने, एक दम एक चिट्ठी डुबकी लैके बाहर नूं तर के आ गई। हां जी,
तो सिखन कुछ जिंद परी रखी गुर अब टेक,
जदों एक चिट्ठी तर आई ते साच सा आ गए सिंघां दे, चलो एक तां तरी है ना, पहलां तां इह भी सी वी दोवें डुब गईयां ते दोवें ही नहीं रहणे, तुर के होणगे, हुण जदों एक तर आई ते सारयां दे मन च आस बज गई,
जो पई दोऊं ओर ते पकड़न दौड़े,
हुण दोवां पासों बंदई कहण असीं चुकणियां भज के, तत खालसे दे सिंघ गर्म जिहड़े उह कहिंदे असीं चुकणी आ, दोवां पासों दौड़न लगे,
फड़ फड़ शस्त्र आगे तोड़े,
चिट्ठी फड़न वास्ते लड़ाई करन नूं तैयार हो गए तलवारां कढ के, वी असीं लड़दा, उह कहण असीं लैणी आ चिट्ठी, तत खालसे दे सिंघ कहण असीं चुकणी आ,
तैं हुते दरोगे तुरकन को,
जिहड़ा उत्थे तुरकां दा थाणेदार उह वी उत्थे ही खड़ा सी, ओ कोल खड़ा सी,
कहीं मुनसबे देखे तो,
ओ कहंदा ठहरो मैं वेखदा, तुसीं दोवें पिछे हट जो, उहने उस वेले चिट्ठी उहने कढ़ी,
तुरत दरोगन पकड़ मंगायो,
उसे वेले कहंदे ओ चिट्ठी मंगाई,
पढ़ कर खालसे हथ फड़ायो,
पहलां दरोगियां ने चिट्ठी पढ़ के फिर खालसे नूं हथ च फड़ाई,
फतेह गुरु की तर आई,
जदों ओ चिट्ठी भाई मनी सिंह नूं फड़ाई, मनी सिंह जी ने चिट्ठी खोल के गज के फतेह गजाई, आख्या जी वाहेगुरु जी का खालसा वाहेगुरु जी की फतेह, खालसा के ए फतेह, खालसे दी फतेह, वाहेगुरु जी की फतेह, ਇਹ ਚਿੱਠੀ ਤਰ ਗਈ ਹੈ। ਏਦਾਂ ਸਾਰਿਆਂ ਨੂੰ ਦਰਸ਼ਨ ਕਰਾ ਦਿੱਤੇ।
ਦੋ ਓਰ ਆਖ ਸੁਣਾਈ,
ਦੋਹਾਂ ਪਾਸਿਓਂ ਆਖ ਕੇ ਸੁਣਾਈ, ਉਧਰ ਬੰਦਈਆਂ ਨੂੰ ਵੀ ਆਖ ਕੇ ਸੁਣਾਈ। ਆਖਿਆ ਭਾਈ ਫਤਿਹ ਸਿੰਘ ਜੀ, ਹੋਰ ਖੜੇ ਸੀ ਬੰਦਈਆਂ ਵਾਲੇ ਪਾਸੇ ਸਿੰਘ, ਉਹਨਾਂ ਨੂੰ ਆਖਿਆ ਵੇਖੋ ਭਾਈ ਦਰਸ਼ਨ ਕਰੋ, ਇਹਦੇ ਤੇ ਲਿਖਿਆ ਹੋਇਆ, ਹੁਣ ਤੁਸੀਂ ਵੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੋ ਸੁਣ ਖਾਲਸੇ ਸ਼ਾਦੀ ਪਈ,
ਖਾਲਸੇ ਦੇ ਘਰ ਸ਼ਾਦੀ, ਸ਼ਾਦੀ ਦਾ ਮਤਲਬ ਖੁਸ਼ੀ, ਖੁਸ਼ੀਆਂ ਵਧਾਈਆਂ ਵੱਜਣ ਲੱਗੀਆਂ।
ਜਨਕ ਬੰਦਈਆਂ ਨੂੰ ਮਾਂ ਮਰ ਗਈ,
ਉਧਰ ਬੰਦਈਆਂ ਨੂੰ ਪਿੱਸੂ ਪੈ ਗਏ ਵੀ ਸਾਡਾ ਤਾਂ ਹਿੱਸਾ ਜਾਂਦਾ ਰਿਹਾ, ਨਾਲੇ ਜੇ ਫੈਸਲਾ ਮੰਨਦੇ, ਕੁਝ ਤਾਂ ਮੰਨ ਗਏ, ਭਾਈ ਫਤਿਹ ਸਿੰਘ ਵਰਗਿਆਂ ਨੇ ਫਤਿਹ ਵੀ ਗਜਾ ਦਿੱਤੀ, ਪਰ ਕੁਝ ਥੋੜੇ ਕੱਟੜ ਸੀ, ਉਹ ਕਹਿੰਦੇ ਅਸੀਂ ਨਹੀਂ ਫਤਿਹ ਗਜਾਣੀ। ਉਹਨਾਂ ਨੂੰ ਪਿੱਸੂ ਪੈ ਗਏ, ਡਰ ਏਦਾਂ ਰੋਣ ਲੱਗੇ ਮਾਨੋ ਜਿਵੇਂ ਕੀ ਹੋ ਗਿਆ।
ਸੁਨਤ ਚਿੱਠੀ ਉਨ ਬੰਦਿਓ ਹੰਦੇਸਾ,
ਜਦੋਂ ਚਿੱਠੀ ਪੜੀ ਉਹਨਾਂ ਨੇ ਵੇਖ ਕੇ ਬੰਦਈਆਂ ਦੇ ਮਨ ਚ ਹੰਦੇਸਾ ਬਣ ਗਿਆ।
ਜਨ ਨਿਜ ਨਿਰਪੇ ਗਯੋ ਛੁੱਟ ਦੇਸਾ,
ਕਹਿੰਦੇ ਮਾਨੋ ਜਿਵੇਂ ਉਹਨਾਂ ਦੇ ਦੇਸ਼ ਦਾ ਰਾਜ ਹੀ ਛੁੱਟ ਗਿਆ ਹੋਵੇ।
ਸਰਪ ਸੀਸ ਤੇ ਜਿਮ ਮਣੀ ਜਾਵੇ,
ਜਿਵੇਂ ਸੱਪ ਦੇ ਸਿਰੋਂ ਮਣੀ ਚਲੀ ਜਾਵੇ ਤੇ ਦੁਖੀ ਹੁੰਦਾ।
ਮੀਨ ਤੜਫੇ ਜਿਮ ਨੀਰ ਨਾ ਪਾਵੇ,
ਜਿਵੇਂ ਮੱਛੀ ਤੜਫਦੀ ਆ ਪਾਣੀ ਤੋਂ ਬਿਨਾ।
ਸੋਚ ਕਰੇ ਉਹ ਕਰੇ ਪਛਤਾਵਾ,
ਏਦਾਂ ਬੰਦਈ ਸੋਚਾਂ ਕਰਦੇ ਤੇ ਪਛਤਾਵਾ ਕਰਦੇ ਨੇ।
ਉਹਨੇ ਸਾਸ ਕਰ ਲੇਵੇ ਹਾਵਾ,
ਲੰਮੇ ਲੰਮੇ ਸਾਹ ਲੈਂਦੇ ਹੌਕੇ ਭਰਦੇ ਵੀ ਆ ਕੀ ਹੋ ਗਿਆ, ਆ ਕੀ ਬਣ ਗਿਆ।
ਦੋਹਰਾ ਦਏ ਨਾ ਪ੍ਰੀਤੀ ਬਿਆੜ ਤਿੰਨ, ਉਹ ਆਕਾਸ਼ੇ ਉੱਡਿਓ ਨਾ ਜਾਏ,
ਹੁਣ ਧਰਤੀ ਵੇਲ ਨੀ ਦਿੰਦੀ ਵੀ ਵਿੱਚ ਗਰਕ ਹੋ ਜਾਈਏ ਤੇ ਆਕਾਸ਼ ਵਿੱਚ ਉੱਡਿਆ ਨੀ ਜਾਂਦਾ।
ਹੱਥ ਮਰੋੜੇ ਸਿਰ ਧੁਨੇ, ਜਗ੍ਹਾ ਲੁਕਣ ਨੇ ਪਾਏ,
ਹੱਥ ਮਰੋੜਦੇ ਨੇ ਸਿਰ ਧੁਨਦੇ ਨੇ, ਲੁਕਣ ਨੂੰ ਥਾਂ ਨੀ ਲੱਭਦੀ, ਇੰਨੇ ਸ਼ਰਮਿੰਦਾ ਹੋਏ।
ਜੋ ਪਈ ਖਾਲਸੇ ਕੀ ਨੋ ਜੈ ਜੈਕਾਰੇ,
ਖਾਲਸੇ ਨੇ ਜੈ ਜੈਕਾਰ ਦੇ ਨਾਦ ਗੁਜਾਏ, ਜਕਾਰੇ ਗਜਾਏ ਗੱਜ ਗੱਜ ਕੇ, ਤੇ ਜਦੋਂ ਜਕਾਰੇ ਗਜਾਉਂਦੇ ਆ ਤੇ ਨਾਲ ਉੱਚੀ ਉੱਚੀ ਫਤਿਹ ਗਜਾਉਂਦੇ ਆਪਸ ਵਿੱਚ, ਜਿਹਨੂੰ ਵੀ ਮਿਲਦੇ ਗੱਜ ਗੱਜ ਕੇ ਫਤਿਹ ਗਜਾਉਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਾਲ ਹੀ ਜਕਾਰੇ ਗਜਾਉਂਦੇ ਨੇ।
ਉੱਚੇ ਕਰ ਕਰ ਫਤਿਹ ਉਚਾਰੇ,
ਉੱਚੀ ਆਵਾਜ਼ ਵਿੱਚ ਬੋਲ ਕੇ ਫਤਿਹ ਗਜਾਉਂਦੇ ਨੇ।
ਫੜ ਫੜ ਖੰਡੇ ਖੁਸ਼ੀਆਂ ਕਰਨ,
ਖੰਡੇ ਫੜ ਫੜ ਕੇ ਖੁਸ਼ੀਆਂ ਕਰਦੇ ਨੇ।
ਕਰ ਅਰਦਾਸ ਖੜ ਬਾਣੀਆਂ ਪੜਨ,
ਕਈ ਅਰਦਾਸ ਕਰਨ ਲੱਗ ਪਏ, ਕਈ ਗੁਰਬਾਣੀ ਦਾ ਜਾਪ ਕਰਨ ਲੱਗ ਪਏ ਸ਼ੁਕਰਾਨੇ ਵਜੋਂ।
ਉਤਸ਼ਾਹ ਪੰਥ ਖਾਲਸੇ ਸਾਰੇ,
ਸਾਰੇ ਖਾਲਸੇ ਚ ਬੜਾ ਉਤਸ਼ਾਹ ਹੋਇਆ, ਬੜਾ ਵੱਡਾ ਭਾਰੀ ਉਤਸ਼ਾਹ ਹੋਇਆ।
ਜਿਉਂ ਖਾਲਸਾ ਸੱਚੇ ਦਰਬਾਰ,
ਖਾਲਸੇ ਦੀ ਜਿੱਤ ਪੂਰੇ ਵਿਸ਼ਵ ਭਰ ਵਿੱਚ, ਜਿਹੜਾ ਸੱਚਾ ਦਰਬਾਰ ਹੈ ਧੰਨ ਗੁਰੂ ਰਾਮਦਾਸ ਜੀ ਦਾ, ਉੱਥੇ ਖਾਲਸੇ ਦੀ ਜਿੱਤ ਹੋਈ ਹੈ। ਸੱਚੇ ਦਰਬਾਰ ਦੇ ਵਿੱਚ ਖਾਲਸੇ ਦੀ ਜਿੱਤ ਹੋਈ ਹੈ। ਏਦਾਂ ਸਿੰਘ ਖੁਸ਼ੀਆਂ ਦੇ ਨਾਲ ਆਪਸ ਵਿੱਚ ਰਲ ਕੇ ਜਕਾਰੇ ਗਜਾਉਂਦੇ ਨੇ।
ਐਸੀ ਖੁਸ਼ੀ ਸਿੰਘਨ ਪੰਥ ਪਈ,
ਕਹਿੰਦੇ ਸਿੰਘਾਂ ਦੇ ਪੰਥ ਵਿੱਚ, ਭੁਜੰਗੀਆਂ ਦੇ ਪੰਥ ਵਿੱਚ, ਤਤ ਖਾਲਸੇ ਵਿੱਚ, ਪੰਥ ਖਾਲਸੇ ਵਿੱਚ, ਗੁਰੂ ਕੇ ਖਾਲਸੇ ਵਿੱਚ ਖੁਸ਼ੀਆਂ ਦੀਆਂ ਲਹਿਰਾਂ ਦੌੜੀਆਂ।
ਦੈਂਤ ਮਾਰ ਜਿਮ ਦੇਵਨ ਕਈ,
ਕਹਿੰਦੇ ਜਿਵੇਂ ਦੈਂਤਾਂ ਨੂੰ ਮਾਰ ਕੇ ਦੇਵਤੇ ਨੀ ਜੈ ਜੈਕਾਰ ਕਰਦੇ ਤੇ ਉਹ ਫਿਰ ਆਰਤੀਆਂ ਕਰਦੇ, ਏਦਾਂ ਦੀਆਂ ਖੁਸ਼ੀਆਂ ਮਨਾਉਂਦੇ।
ਉਤੋਂ ਖਾਲਸੋ ਵੱਲ ਬੰਦਈਆਂ ਗਏ,
ਕਹਿੰਦੇ ਖਾਲਸੇ ਵੱਲ ਜਿਹੜੇ ਬੰਦਈਆਂ ਵੱਲ ਗਏ,
ਤਿੰਨ ਆਏ ਡੇਰੋ ਸਿੰਘਨ ਵੱਲ ਗਏ,
ਜਿਹੜੇ ਕੁਝ ਬੰਦਈ ਪਹਿਲਾਂ ਖਾਲਸੇ ਵੱਲ ਬੰਦਈ ਖਾਲਸੇ ਦੇ ਸਿੰਘ ਬੰਦਈਆਂ ਵੱਲ ਸੀ ਨਾ, ਉਹਨਾਂ ਚੋਂ ਕਾਫੀ ਸਾਰੇ ਸਿੰਘ ਬੰਦਈਆਂ ਦਾ ਡੇਰਾ ਛੱਡ ਕੇ ਖਾਲਸੇ ਵੱਲ ਆ ਗਏ। ਉਹਨਾਂ ਆਖਿਆ ਜੇ ਗੁਰੂ ਰਾਮਦਾਸ ਸਾਹਿਬ ਨੇ ਫੈਸਲਾ ਕਰ ਦਿੱਤਾ ਤੇ ਫਿਰ ਅਸੀਂ ਇਹਨਾਂ ਬੰਦਈਆਂ ਨਾਲ ਕਿਉਂ ਸਾਂਝ ਰੱਖਣੀ, ਅਸੀਂ ਕਲਗੀਧਰ ਦੇ ਖਾਲਸੇ ਨਾਲ ਆ ਕੇ ਸਾਂਝ ਰੱਖਣੀ। ਉਹ ਖਾਲਸੇ ਵਿੱਚ ਤਤ ਖਾਲਸੇ ਵਿੱਚ ਆ ਰਲੇ,
ਕਿਛ ਨੱਠ ਗਏ ਕਿਛ ਹੋਏ ਰੇ ਸੁਣ,
ਕਈ ਬੰਦਈ ਨੱਠ ਗਏ ਵੀ ਨਾ ਇੱਧਰ ਨਾ ਉੱਧਰ, ਫਿਰ ਕਈ ਤਾਂ ਜਿਹੜੇ ਉੱਥੇ ਰਹਿ ਗਏ ਉਹ ਸੁਣ ਮੋਨੀ ਹੋ ਗਏ ਵੀ ਹੋ ਕੀ ਗਿਆ।
ਜਨ ਕਰ ਮੋਨ ਧਾਰ ਬੈ ਮੁੰਨ,
ਕਹਿੰਦੇ ਮਾਨੋ ਜਿਵੇਂ ਮੋਨੀ ਹੋ ਕੇ ਬਹਿ ਗਏ ਹੋਣ।
ਉੱਤੇ ਜੇ ਕਿਛ ਤਿੰਨ ਮੈਂ ਮਦ ਹੰਕਾਰੀ,
ਜਿਹੜੇ ਉਹਨਾਂ ਚ ਹੰਕਾਰੀ ਸਨ,
तिन मरने पर मनसा तारी।
उन्होंने मरण ते ही मनसा तारी हुई है, कहंदे नहीं असी नहीं फैसला मनदे, असी तां तलवार नाल फैसला करांगे।
जिम जिम मौत तिने सिर आई,
उन्हां दी मौत उन्हां दे सिर ते आई हुई सी।
आगे सुनो तिमे तुम पाई,
जिवें उन्हां दी मौत उन्हां दे तन ते आई, हुण ओह अगे सुनो जिहड़े विच कट्टड़ मुतसबी बिरती वाले नहीं ना मन्ने इस फैसले नूं, ओह कहिंदे असी तां तलवार नाल ही फैसला करना। हुण फिर सिंघां दी तलवार जदों चलनी है ते सिंघां दी तलवार दे नाल फिर नुकसान होना। उन्हां विचों एक भाई लौरा सिंह कलाल सी, ये बंदईयां विच वड्डा मुनसबदार सी। ये भाई कान सिंह जी दे पास आया तो भाई कान सिंह ने आख्या लौरा सिंह भी हुण जे नहीं मनदे तेरे बंदई साथी नाल दे ते फिर हुण खालसे नूं हत्थ खोलना पैणा, तैनूं पहलां दस दईए। वो कहिंदा जी महाराज भी मैं तां तुहाडा ही हां। वो कहिंदे गल्लां नाल नहीं इदां करदे आं भी तेरा पुत मेरे पुत नाल घुलदा, भी पहला मेरा पुत तेरे पुत नूं जिहड़ा जितेगा वह अपने पंथ च लै आएगा, करिए फैसला आपां। मीरी सिंह ते संगत सिंह दा घोल हुंदा अकाल तख्त साहब दे सामने, यह भी फैसला हो रहा है। वह कथा आप जी अगलिया प्रसंगा च सरवण करोगे। गुरु पंथ दा इतिहास है और इतिहास हमेशा आने वाले समय वास्ते भी जिस पंथ का इतिहास हुंदा है ना उहदे लई नवियां पैड़ां छड़ के जांदा है, मार्गदर्शन करदा है। जे किते किते भटकण बन जाए तां फिर गुरु चरणां दे उत्ते पंथ नूं टेक रखनी चाहीदी है। इह संकेत अज दी इस कथा द्वारा गुरु पंथ दे इतिहास द्वारा सानू सारिआं नूं प्राप्त होया। होईआं भुल्लां चुक्कां दी खेमा। वाहेगुरु वाहे गुरु, वाहेगुरु वाहे गुरु,
वाहेगुरु वाहे गुरु, वाहेगुरु वाहे गुरु,
वाहेगुरु वाहे गुरु, वाहेगुरु वाहे गुरु, भाई जीत मेरी कृपा काल केरी, भाई जीत मेरी कृपा काल केरी,
भाई जीत मेरी कृपा काल केरी, भाई जीत मेरी कृपा काल केरी,
भाई जीत मेरी कृपा काल केरी, भाई जीत मेरी कृपा काल केरी,
भाई जीत मेरी कृपा काल केरी, भाई जीत मेरी कृपा काल केरी,
रणंग जीत आए जयंगीत गाए, रणंग जीत आए जयंगीत गाए,
रणंग जीत आए जयंगीत गाए, रणंग जीते आए जयंगीत गाए,
हे अच्युत हे पार ब्रह्म
अविनाशी अगनास,
हे पूरन हे सर्वम
दुख भंजन गुण तास,
हे संगी हे निरंकार
हे निर्गुण सब टेक,
हे गोविंद हे गुण निदान
जाके सदा विवेक,
हे अपरंपर हर हरे
पियो अणे
हे संत कै सदा संग,
धाराया धार
हे ठाकुर हो दास रो,
निर्गुण गुण नहीं कोई
नानक दीज नाम दान
करा कोई है पर।